ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਦੁਆਰਾ ਸਤ ਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ। ਆਪ ਮਾਈ ਭਾਈ ਵਡਭਾਗੀ ਹੋ, ਅੱਜ ਐਤਵਾਰ ਦੇ ਦਿਨ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਜੋ ਕਈ ਦਿਨਾਂ ਤੋਂ ਗੁਰੂ ਘਰਾਂ ਦੇ ਵਿੱਚ ਲਗਾਤਾਰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ, ਉਹਨਾਂ ਦੇ ਹੀ ਸੰਬੰਧ ਵਿੱਚ ਦੂਜਾ ਅੱਜ ਮਹਾਨ ਸ਼ਹੀਦੀ ਦਿਨ ਹੈ। ਸਤਿਕਾਰਯੋਗ ਪੂਜਨੀਕ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਦੀ ਸ਼ਹਾਦਤ ਦਾ ਮਹਾਨ ਦਿਨ ਹੈ। ਜਿੰਨਾ ਸਮਾਂ ਸਤਿਗੁਰ ਬਖਸ਼ਦੇ ਨੇ, ਜੋ ਚੱਲ ਰਿਹਾ ਸਬਜੈਕਟ ਹੈ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਾ ਤੇ ਨਾਲ ਹੀ ਸ਼ਹੀਦੀ ਦਿਨ ਦਾ, ਸਮੇਂ ਦੇ ਵਿੱਚ ਰਹਿ ਕੇ ਗੁਰਮਤ ਦੀ ਰੋਸ਼ਨੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰੂ ਜੀ ਕੇ ਬਖਸ਼ੇ ਹੋਏ ਬਚਨ, ਗੁਰ ਇਤਿਹਾਸ ਦੇ ਮੋਲਕ ਬਚਨ ਸਰਵਣ ਕਰੀਏ। ਮਹਾਰਾਜ ਇਹ ਸਮਾਂ ਸਫਲਾ ਕਰ, ਜੋ ਲੜੀਵਾਰ ਵਿਚਾਰ ਤੁਹਾਡੇ ਨਾਲ ਚੱਲ ਰਹੀ ਹੈ, ਸੁਮੇਰ ਪਰਬਤ ਤੇ ਸਤਿਗੁਰ ਬੈਠੇ ਹਨ ਸਿੱਧਾਂ ਦੇ ਸਾਹਮਣੇ, ਉਹਨਾਂ ਨੂੰ ਕੇਵਲ ਤਪਸਵੀ ਨਹੀਂ ਸਮਝਣਾ, ਅਸੀਂ ਉਹਨਾਂ ਨੂੰ ਰਿਸ਼ੀ ਸਮਝਦੇ ਹਾਂ, ਤਪਸਵੀ ਸਮਝਦੇ ਹਾਂ। ਪੜ੍ਹੇ ਲਿਖੇ ਬੈਠੇ ਹੋ, ਗੋਰਖਨਾਥ ਜੀ ਵਰਗਾ ਫਿਲਾਸਫਰ, ਚਿੰਤਕ, ਖੋਜੀ ਵਾਰ ਵਾਰ ਇਸ ਧਰਤੀ ਤੇ ਨਹੀਂ ਆਉਂਦਾ ਹੁੰਦਾ। ਕੱਲਾ ਉਹ ਸਿੰਧ ਨਹੀਂ ਸੀ, ਤਪਸਵੀ ਨਹੀਂ ਸੀ, ਮਹਾਨ ਖੋਜ। ਇਹਦੀ ਇੱਕੋ ਗੱਲ ਨੋਟ ਕਰ ਲਿਓ, ਸਾਰੀ ਦੁਨੀਆਂ ਦੀ ਜੋ ਐਲੋਪੈਥੀ ਹੈ, ਸਾਰੀ ਦੁਨੀਆਂ ਦੀ ਜੋ ਸਰਜਰੀ ਹੈ, ਜੋ ਗੋਰਖ ਦੀ ਲਿਖ ਗਏ ਉਹਦੇ ਉੱਤੇ ਚੱਲ ਰਹੀ ਹੈ। ਬੇਸ ਗੋਰਖ ਦੀ ਲਿਖਤ ਹੈ, ਕਿਡਨੀਆਂ ਕੀ ਨੇ, ਦਿਮਾਗ ਕੀ ਹੈ, ਹਾਰਟ ਕੀ ਹੈ, ਅੱਖਾਂ ਕੀ ਨੇ, ਕੰਨ ਕੀ ਨੇ, ਕਿੰਨੀਆਂ ਨਾੜੀਆਂ, ਕਿਹੜੀ ਨਾੜੀ ਕਿਹੜਾ ਕੰਮ ਕਰ ਰਹੀ, ਮੌਸਮ ਦੇ ਹਿਸਾਬ ਨਾਲ ਤੇਰੇ ਅੰਦਰ ਕਿਹੜੀਆਂ ਨਾੜੀਆਂ ਕੀ ਕੰਮ ਤਬਦੀਲ ਕਰਦੀਆਂ ਨੇ। ਮਰਦਾਨੇ ਨੇ ਪੁੱਛਿਆ, ਅਸੀਂ ਸਤਿਗੁਰ, ਉਹਨਾਂ ਨੂੰ ਇਹਨਾਂ ਗੱਲਾਂ ਦਾ ਕਿੱਥੋਂ ਪਤਾ ਲੱਗਿਆ? ਉਦੋਂ ਤਾਂ ਐਕਸਰੇ ਕੀ ਗੁਰਮੁਖ ਪਿਆਰਿਓ, ਕੈਮਰਾ ਵੀ ਨਹੀਂ ਸੀ ਹੁੰਦਾ ਫੋਟੋ ਖਿੱਚਣ ਨਾਲ, ਅਲਟਰਾਸਾਊਂਡ ਕਿੱਥੇ, ਉਹਨਾਂ ਨੂੰ ਕਿਵੇਂ ਪਤਾ ਲੱਗੇ? ਜਪਜੀਤ ਸਾਹਿਬ ਵਿੱਚ ਮਹਾਰਾਜ ਨੇ ਉੱਤਰ ਦਿੱਤਾ, ਮਰਦਾਨਾ ਜੀ ਸੁਣ, ਇਹ ਜੋਗ ਜੁਗਤ ਤਨ ਭੇਦ, ਇਸ ਤਨ ਦੇ ਜਿਹੜੇ ਭੇਦ ਹਨ, ਤਨ ਵਿੱਚ ਜੋ ਕੁਝ ਹੋ ਰਿਹਾ, ਇੱਥੇ ਦੇ ਡਾਕਟਰ ਬਾਹਰੋਂ ਪੜ੍ਹਦੇ ਨੇ, ਬਾਹਰੋਂ ਸੁਣਦੇ ਨੇ, ਜਦੋਂ ਡਾਕਟਰਾਂ ਦਾ ਪ੍ਰੋਫੈਸਰ ਪੜ੍ਹਾਉਂਦਾ ਹੈ ਉਹ ਬਾਹਰੋਂ ਆਵਾਜ਼ ਕੰਨਾਂ ਚ ਪੈਂਦੀ ਹੈ, ਜੋ ਕਿਤਾਬ ਵਿੱਚ ਲਿਖਿਆ ਬਾਹਰੋਂ ਅੱਖਾਂ ਦੇਖ ਕੇ ਪੜ੍ਹ ਰਹੀਆਂ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਨਾਂ ਜੋਗੀਆਂ ਨੇ ਸੁਰਤ ਜੋੜ ਕੇ ਅੰਦਰੋਂ ਆਵਾਜ਼ਾਂ ਸੁਣੀਆਂ, ਅੰਦਰ ਨਿਗਾਹ ਮਾਰੀ ਤੇ ਤਨ ਭੇਦ ਸਰੀਰ ਦੇ ਜਿੰਨੇ ਭੇਦ ਹਨ ਸਾਰੇ ਸਾਹਮਣੇ ਆ ਗਏ। ਦੇਖੋ ਬਾਬਾ ਨਾਮਦੇਵ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਹੋਏ ਨੇ, ਉਹਨਾਂ ਕੋਲ ਕਿਹੜਾ ਅਲਟਰਾਸਾਊਂਡ ਸੀ, ਕਿਹੜੀ ਪੈਟ ਸਕੈਨ ਸੀ ਉਹਨਾਂ ਦੇ ਕੋਲ, ਕਿਹੜਾ ਕੈਮਰਾ ਸੀ? ਤੁਹਾਡੀਆਂ ਨਾੜੀਆਂ ਦੀ ਗਿਣਤੀ ਲਿਖ ਗਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸਭ ਤੋਂ ਮੇਨ ਨਾੜੀਆਂ ਸਾਡੇ ਸਰੀਰ ਵਿੱਚ 72 ਨੇ, 72 ਹਜ਼ਾਰ, 72 ਲੱਖ, 72 ਕਰੋੜ, 72 ਤੇ ਆ ਕੇ ਖੜ ਜਾਂਦਾ ਹੈ ਕੰਮ, ਜੋ ਮੇਨ ਖੂਨ ਦੀ ਸਪਲਾਈ ਕਰ ਰਹੀਆਂ ਨੇ, ਆਕਸੀਜਨ ਸਪਲਾਈ ਕਰ ਰਹੀਆਂ ਨੇ, ਉਹ 72 ਨੇ। ਬਾਬਾ ਨਾਮਦੇਵ ਜੀ ਨੇ ਬਚਨ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ, 10 ਵੈਰਾਗਣ ਮੋਹ ਬਸ ਕੀਨੀ, 10 ਪੰਜ ਗਿਆਨ ਇੰਦਰੀਆਂ, 5 ਕਰਮ ਇੰਦਰੇ। ਬਾਬਾ ਨਾਮਦੇਵ ਜੀ ਕਹਿੰਦੇ ਮੈਂ ਬਸ ਵਿੱਚ ਕਰ ਲਈਆਂ, ਕੰਟਰੋਲ ਕਰ ਲਿਆ ਇਹਨਾਂ ਉੱਤੇ, ਸਮ ਦਮ ਜਿਹਨਾਂ ਨੂੰ ਕਹਿੰਦੇ ਨੇ। ਤੇ ਕੀ ਮਿਲਿਆ? 10 ਵੈਰਾਗਣ ਮੋਹ ਬਸ ਕੀਨੀ, ਪੰਚੋ ਕਾ ਮਿਟ ਨਾਵੋ। ਜਦੋਂ ਇਹ 10 ਬਸ ਵਿੱਚ ਆ ਗਈਆਂ, ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜੇ 5 ਨੇ ਮੇਰੇ ਅੰਦਰ, ਉਹਨਾਂ ਦਾ ਨੌਂ ਨਿਸ਼ਾਨ ਇਹ ਮਿਟ ਗਿਆ। ਪੰਚੋ ਕਾ ਮਿਟ ਨਾਵੋ, ਜੜਾਂ ਤੋਂ ਸਾਫ਼। ਤੇ ਜਦੋਂ ਉਹ ਮਿਟ ਗਿਆ ਤੇ ਬਣਿਆ ਕੀ? 70 ਦੋਏ ਭਰੇ ਅੰਮ੍ਰਿਤਸਰ। ਜਿਵੇਂ ਕਿਵੇਂ ਲਿਖੀ ਹੈ ਤੁਹਾਡੀ ਨਾੜੀਆਂ ਦੀ ਗਿਣਤੀ? ਜਦ ਕਾਮ ਕ੍ਰੋਧ ਵਿਸ਼ੇ ਵਿਕਾਰ ਮਿਟ ਗਏ ਤਾਂ 70 ਦੋਏ, 70 ਤੇ 2 72 ਹੁੰਦੇ ਪ੍ਰੇਮੀਓ, ਸਿੱਧਾ ਹਿਸਾਬ ਹੈ। 70 ਦੋਏ, 70 ਤੇ 2 72, ਉਹ ਜਿਹੜੀਆਂ 72 ਨਾੜੀਆਂ ਮੇਰੀਆਂ ਮੈਲ ਖੂਨ ਨਾਲ ਭਰੀਆਂ ਹੋਈਆਂ ਸੀ ਨਾ, ਇਹ ਮੈਲ ਹੈ, ਮੈਲ ਇਹਦਾ ਨਾਮ ਅਸਲ ਪੰਜਾਬੀ ਸ਼ਬਦ ਹੈ, ਤੇਰੇ ਝੱਗੇ ਨੂੰ ਮੈਲਾ ਲੱਗੇ ਹੈ, ਖੂਨ ਲੱਗੇ ਹੈ। ਉਹ ਜਿਹੜੀਆਂ 72 ਨਾੜੀਆਂ ਮੇਰੀਆਂ 70 ਦੋਏ ਭਰੇ ਮੈਲ ਨਾਲ ਭਰੀਆਂ ਹੋਈਆਂ ਸੀ ਨਾ, ਵਿਖ ਨਾਲ, 70 ਦੋਏ ਭਰੇ ਅੰਮ੍ਰਿਤ ਸਰ, ਵਿਖ ਕੋ ਮਾਰ ਕਢਾਵੋ। ਅੰਮ੍ਰਿਤ ਨਾਲ ਭਰ ਗਈਆਂ, ਸਵੱਛ ਹੋ ਗਈਆਂ, ਨਿਰਮਲ ਹੋ ਗਈਆਂ। ਉਹਨੇ ਵੀ ਗਿਣਤੀ ਲਿਖ ਦਿੱਤੀ। ਗੋਰਖ ਨਾਥ ਜੀ ਕੋਈ ਸਿੱਧ ਨਹੀਂ ਸੀ, ਇਕੱਲੇ ਤਪਸ਼ਮੀ ਨਹੀਂ ਸੀ, ਹੋਰੇ ਵੀ ਤਪ ਕਰਨ ਵਾਲੇ ਨਹੀਂ ਸੀ, ਚਿੰਤਕ ਵਿਲਾਸਪ। ਤੁਸੀਂ ਵਿਦਵਾਨ ਬੈਠੇ ਹੋ, ਕਦੇ ਆਪਣੇ ਦਿਮਾਗ ਬਾਬਤ ਪੜ੍ਹਿਆ ਹੋਣਾ ਤੁਸੀਂ, ਜੋ ਗੋਰਖ ਜੀ ਨੇ ਲਿਖ ਦਿੱਤਾ ਸਾਰੀ ਦਿਮਾਗ ਦੀ ਥਿਊਰੀ ਉਹਦੇ ਉੱਤੇ ਚੱਲ ਰਹੀ। ਤੁਹਾਡੇ ਦਿਮਾਗ ਦਾ ਜਿਹੜਾ ਡੱਬਾ 1.5x2 ਇੰਚ ਦਾ ਹੁੰਦਾ, ਅੱਧ ਸੇਲ ਤੋਂ 1.25 ਸੇਲ ਤੱਕ ਇਹਦਾ ਵਜਨ ਹੁੰਦਾ। ਸਭ ਤੋਂ ਵੱਧ ਵਜਨ ਵਾਲਾ ਦਿਮਾਗ ਅੱਜ ਤੱਕ ਇਸ ਧਰਤੀ ਤੇ ਆਇਨਸਟੀਨ ਦਾ ਨਿਕਲਿਆ। 1 ਸੇਲ ਦਾ ਦਿਮਾਗ ਉਹਦਾ ਸੀ, ਨਹੀਂ ਕਿਸੇ ਦਾ ਨਹੀਂ ਨਿਕਲਿਆ, ਫਿਲਾਸਫਰ ਹੋਇਆ ਜਿਹੜਾ ਆਇਨਸਟੀਨ। ਤਾਂ ਗੁਰਸਿੱਖ ਪਿਆਰੇ, ਬਾਬਾ ਗੋਰਖ ਜੀ ਨੇ ਵੇਖੋ ਕਿੰਨੀ ਖੋਜ, ਇਸ 1.5 ਇੰਚ ਡੱਬੇ ਵਿੱਚ ਮਨੁੱਖ ਦਾ ਜਿਹੜਾ ਦਿਮਾਗ, ਬ੍ਰੇਨ ਕਹਿੰਦੇ ਹੋ ਤੁਸੀਂ, 6 ਕਰੋੜ ਤੰਤੂ ਪਾਏ ਨੇ ਵਾਹਿਗੁਰੂ ਨੇ। 6 ਕਰੋੜ ਤੰਤੂ ਇੱਕ ਮਨੁੱਖ ਦੇ ਦਿਮਾਗ ਵਿੱਚ ਨੇ, 1.5 ਇੰਚ ਦਾ ਡੱਬਾ ਹੈ ਸਾਰਾ। ਹੈਰਾਨ ਕਰਨ ਵਾਲੀ ਗੱਲ। ਤੇ ਉਹ ਜਿਹੜੇ 6 ਕਰੋੜ ਤੰਤੂ ਨੇ ਕਿਵੇਂ ਪੈ ਗਏ ਇੰਨੀ ਕੁ ਜਗ੍ਹਾ ਚ, ਉਹਨਾਂ ਦੀ ਮੁਟਿਆਈ ਵੀ ਲਿਖ ਦਿੱਤੀ। ਉਹਨਾਂ 6 ਕਰੋੜ ਤੰਤੂਆਂ ਵਿੱਚੋਂ 1 ਲੱਖ ਤੰਤੂ ਕੱਢੋ ਬਾਹਰ, 1 ਲੱਖ ਗਿਣ ਕੇ ਉਹਨਾਂ ਨੂੰ ਇੱਕ ਦੂਜੇ ਦੇ ਉੱਤੇ ਤਹਿ ਮਾਰੋ, 1 ਲੱਖ ਤੰਤੂ ਇਕੱਠਾ ਕਰੋ, ਤੁਹਾਡੇ ਸਰੀਰ ਦੇ ਸਿਰ ਦੇ ਵਾਲ ਦੇ ਬਰਾਬਰ ਮੋਟਾ ਹੋਵੇਗਾ। 1 ਲੱਖ ਤੰਤੂ ਦੀ ਮਟਿਆਈ ਤੁਹਾਡੇ ਇੱਕ ਵਾਲ ਦੇ ਬਰਾਬਰ, ਤੇ ਉਹਦੀ ਕਪੈਸਿਟੀ ਪਤਾ ਕਿੰਨੀ ਹੈ? ਇੱਥੇ ਸੈਲਰ ਫੋਨ ਚੱਕੀ ਫਿਰਦੇ ਹੋ ਤੁਸੀਂ, ਬੜੇ ਖੁਸ਼ੀ ਹੋ ਕੇ ਕਹਿੰਦੇ ਆ ਇਹਦੇ ਵਿੱਚ ਜੀ ਫੈਕਸ ਵੀ ਚੱਲਦੀ ਹੈ, ਇਹਦੇ ਵਿੱਚ ਹੁਣ ਈਮੇਲ ਵੀ ਹੋਣ ਲੱਗ ਗਈ ਜੀ, ਇਹਦੇ ਵਿੱਚ ਗੇਮਾਂ ਵੀ ਚੱਲਦੀਆਂ ਜੀ, 500 ਮੈਮਰੀ ਫੀਡ ਹੋਣ ਲੱਗ ਗਈ। ਆ ਵੇਖੋ ਤੁਹਾਡੇ 6 ਕਰੋੜ ਜਿਹੜੇ ਤੰਤੂ ਹੈ ਦਿਮਾਗ ਵਿੱਚ, ਉਹਨਾਂ ਵਿੱਚੋਂ 1 ਲਾਓ, ਕੇਵਲ 1 ਤੰਤੂ ਵਿੱਚ 1 ਲੱਖ ਮੈਮਰੀ ਫੀਡ ਹੋ ਸਕਦੀ ਦਿਮਾਗ ਤੁਹਾਡਾ 1 ਤੰਤੂ ਵਿੱਚ। ਅੱਜ ਵਰਲਡ ਦੀਆਂ ਜਿੰਨੀਆਂ ਲਾਇਬ੍ਰੇਰੀਆਂ ਅਮਰੀਕਾ ਨਹੀਂ ਵਰਲਡ ਦੀਆਂ ਲਾਇਬ੍ਰੇਰੀਆਂ ਇੱਕ ਮਨੁੱਖ ਦੇ ਦਿਮਾਗ ਵਿੱਚ ਫੀਡ ਹੋ ਸਕਦੀ। ਅਸੀਂ ਕੁਦਰਤ ਦੀ ਸਾਇੰਸ ਨੂੰ ਜਾਣ ਨਹੀਂ ਸਕੇ, ਝੂਠੀ ਸਾਇੰਸ ਨਾਲ ਜੁੜੇ ਤਾਂ ਪ੍ਰੇਮੀਓ ਖੋਜ ਕਿਹਨੇ ਆਖੀ? ਗੋਰਖਨਾਥ ਜੀ ਨੇ, ਤੰਤੂਆਂ ਦੀ ਗਿਣਤੀ, ਹੁਣ ਇਹ ਵੀ ਲਿਖ ਦਿੱਤਾ ਨਾਲ ਦਿਮਾਗ ਦਾ ਆਪਰੇਸ਼ਨ ਨਹੀਂ ਹੋ ਸਕਦਾ, ਹੋ ਵੀ ਨਹੀਂ ਸਕਦਾ, ਨਾ ਹੋਇਆ ਨਾ ਹੋਊਗਾ। ਸਾਡਾ ਤਾਂ ਆਪਣਾ ਹਸਪਤਾਲ ਹੈ, ਤੁਹਾਡੀ ਕਿਰਪਾ ਨਾਲ ਆਉਂਦੇ ਡਾਕਟਰ, ਉਹ ਕਹਿੰਦੇ ਆਪਰੇਸ਼ਨ ਨਹੀਂ ਹੋ ਸਕਦਾ। ਪੁੱਛੀਦੇ ਕਿਉਂ ਕਰਦੇ? ਕਹਿੰਦੇ ਤਜਰਬਾ ਕਰਦੇ, ਤਜਰਬਾ ਕਰ ਰਹੇ ਨੇ ਜਿੰਨੇ ਡਾਕਟਰ। ਦਿਮਾਗ ਦਾ ਆਪਰੇਸ਼ਨ ਵਾਹਿਗੁਰੂ ਭਾਵੇ ਬਿਨ ਸਾਸ ਤੇ ਰੱਖ, ਉਹਨੂੰ ਤਾਂ ਜਿਹਨੇ ਰੱਖਣਾ ਰੱਖਣੀ, ਪਰ ਦਿਮਾਗ ਦਾ ਆਪਰੇਸ਼ਨ ਹੋਣ ਤੋਂ ਬਾਅਦ ਅਕਸਰ ਬੰਦਾ ਆਈ ਸੀ ਯੂ ਵਿੱਚ ਰਹਿੰਦਾ, ਬਾਹਰ ਵੀ ਆ ਜਾਵੇ ਉਹਦਾ ਜੀਵਨ ਠੀਕ ਨਹੀਂ ਹੁੰਦਾ। ਕਿਉਂ ਨਹੀਂ ਹੋ ਸਕਦਾ? ਇੰਨੇ ਬਰੀਕ ਔਜਾਰ ਡਾਕਟਰ ਕਿੱਥੋਂ ਲਿਆਊਗਾ, ਇੰਨੇ ਬਰੀਕ ਹੱਥ ਕਿੱਥੋਂ ਲਿਆਊਗਾ? ਡੇਢ ਇੰਚ ਜੱਬੇ ਵਿੱਚ 6 ਕਰੋੜ ਤੰਤੂ, ਇੱਥੇ ਤੱਕ ਡਾਕਟਰ ਪੁੱਜ ਗਏ ਨੇ ਕਿ ਇਹਨਾਂ ਨੂੰ ਦਿਮਾਗ ਦੇ ਸੈਂਸਰ ਦਾ ਪਤਾ ਲੱਗ ਜਾਂਦਾ ਕਿਹੜਾ ਸੈਂਸਰ ਖਰਾਬ ਹੈ। ਸੈਂਸਰ ਨੇ ਜਿਹੜੇ ਤੁਹਾਡੀ ਗੱਡੀ 'ਚ ਲੱਗੇ ਨੇ, ਹੁਣ ਤਾਂ ਗੱਡੀ ਆ ਗਈ ਜਿਹਦੇ ਵਿੱਚ ਸੈਂਸਰ ਲੱਗੇ, ਉਹਨੇ 4 ਟਾਇਰਾਂ ਵਿੱਚੋਂ ਦੱਸ ਦੇਣੇ ਕਿਹੜੇ ਟਾਇਰ ਦੀ ਹਵਾ ਘੱਟ ਹੈ, ਤੈਨੂੰ ਉਤਰ ਕੇ ਨਹੀਂ ਦੇਖਣਾ ਪੈਣਾ ਵੀ ਟਾਇਰ ਲਿਫਦਾ ਨਹੀਂ, ਤੇਰੇ ਸਾਹਮਣੇ ਆ ਜਾਣੇ ਫਲਾਣੇ ਟਾਇਰ ਦੀ ਹਵਾ ਘੱਟ ਗਈ ਇੰਨੇ ਪਾਉਂਡ, ਉਹਨੂੰ ਭਰਾ। ਸੈਂਸਰ ਨੇ ਦਿਮਾਗ ਵਿੱਚ ਵੀ, ਡਾਕਟਰ ਨੇ ਵੀ ਖੋਜ ਕਰ ਲਈ ਹੈ ਕਿਹੜੇ ਸੈਂਸਰ ਵਿੱਚ ਨੁਕਸ ਆਇਆ, ਇੱਥੇ ਤੱਕ ਪੁੱਜ ਗਏ। ਪਰ ਜਦੋਂ ਉਹਨੂੰ ਠੀਕ ਕਰਨਗੇ, ਜਿਹੜੀਆਂ ਉਹਦੀਆਂ ਖਰਾਬ ਹਿੱਸੇ ਦੀਆਂ ਨਾੜੀਆਂ ਨੇ, ਤੰਤੂ ਨੇ, ਉਹ 100 ਵੱਢਣੇ, 1000 ਨਾਲ ਵੱਢ ਹੋ ਜਾਣਾ, ਇਲਾਜ ਕਿਵੇਂ ਹੋਜੂਗਾ? ਇੰਨੇ ਬਰੀਕੇ ਇੰਸਟਰੂਮੈਂਟ ਕਿੱਥੋਂ ਲਿਆਉਂਗੇ ਤੁਸੀਂ? ਇਹ 2 ਮਿੰਟ ਤੁਹਾਡੇ ਖਰਾਬ ਕੀਤੇ ਨੇ। ਗੋਰਖ ਬਾਬਤ ਉਹਨੂੰ ਜੋਗੀ ਨਾ ਸਮਝਿਓ, ਕੱਲਾ ਸਿੱਧੇ ਨਾ ਸਮਝਿਓ, ਮਹਾਨ ਚਿੰਤਕ, ਮਹਾਨ ਫਿਲਾਸਫਰ, ਇੱਕ ਇੱਕ ਅੰਗ, ਇੱਕ ਇੱਕ ਚੀਜ਼ ਦੀ ਉਹਨੇ ਨੌਲੇਜ ਦਿੱਤੀ ਹੈ। ਡਾਕਟਰੀ ਉਸੇ ਤੇ ਚੱਲ ਰਹੀ ਹੈ। ਤਾਂ ਪ੍ਰੇਮੀਓ ਉਹਦੇ ਸਾਹਮਣੇ ਬੈਠੇ ਸੀ। ਇੱਕ ਅਨੁਮਾਨ ਤੁਸੀਂ ਲਾ ਲਿਓ, ਜਪਜੀ ਸਾਹਿਬ ਦਾ ਉਚਾਰਨ ਉਹਦੇ ਸਾਹਮਣੇ ਹੋਇਆ, ਉਹਦੇ ਸਵਾਲਾਂ ਦਾ ਜਵਾਬ ਹੋਇਆ, ਤੇ ਜਪਜੀ ਸਾਹਿਬ ਤੋਂ ਗੰਭੀਰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਨਹੀਂ। ਜਿਹਨੂੰ ਜਪਜੀ ਸਾਹਿਬ ਆ ਗਿਆ, ਗੁਰੂ ਗ੍ਰੰਥ ਸਾਹਿਬ ਦਾ ਵਿਚਾਰ ਆ ਗਿਆ। ਸਭ ਤੋਂ ਔਖੀ, ਸਭ ਤੋਂ ਗੰਭੀਰ ਬਾਣੀ, ਕਿਉਂਕਿ ਤੈਨੂੰ ਸਰਗੁਣ ਤੋਂ ਨਿਰਗੁਣ ਬਣਾ ਕੇ ਸੱਚਖੰਡ ਪਹੁੰਚਾਉਣਾ। ਸੱਚਖੰਡ ਦੀਆਂ ਪੌੜੀਆਂ ਨੇ ਉਹ। ਇੰਨੀ ਗੰਭੀਰ ਬਾਣੀ, ਇੰਨੇ ਸਵਾਲ ਜਵਾਬ, ਜਿੰਨਾ ਕੋਈ ਗੰਭੀਰ ਸਵਾਲ ਕਰੂਗਾ ਓਨਾ ਹੀ ਗੰਭੀਰ ਜਵਾਬ ਹੋਵੇਗਾ ਨਾ। ਉਹਦੇ ਸਵਾਲ ਬਹੁਤ ਗੰਭੀਰ ਸੀ। ਕੱਲ ਤੱਕ ਤੁਸੀਂ ਸਰਵਣ ਕੀਤਾ ਸੀ, ਉਹਨੇ ਆਪਣੀ ਤਾਕਤ ਦਾ ਜ਼ੋਰ ਲਾਇਆ। ਸਿਮਰਨ ਵਿੱਚ ਜਿਹੜੀ ਸਿੱਧੀ ਆਉਣੀ ਹੈ ਨਾ, ਪ੍ਰਾਇਮਰੀ ਜਮਾਤ ਹੈ, ਇਹਨੂੰ ਦੇਖ ਕੇ ਭੁੱਲਿਆ ਨਾ ਕਰੋ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌਨ, ਇਹ ਤਾਂ ਪਹਿਲੀ ਜਮਾਤ ਹੈ। ਸਿਮਰਨ ਕਰੋ, ਪਦਵੀਆਂ, ਮਾਇਆ, ਇੱਜ਼ਤ ਪਿੱਛੇ ਪਿੱਛੇ ਫਿਰੂਗੀ, ਬੁਲਾਉਣ ਦੀ ਲੋੜ ਨਹੀਂ। ਇਹਦੀ ਮੈਂ ਪੰਜਾਬੀ ਮਿਸਾਲ ਦੇਵਾਂ। ਤੁਹਾਡੇ ਪਿੰਡ ਚੀਫ ਮਿਨਿਸਟਰ ਨੇ ਆਉਣਾ ਹੋਵੇ ਨਾ, ਚੀਫ ਮਿਨਿਸਟਰ ਨੇ ਐਸ ਪੀ ਨੂੰ ਬੁਲਾਉਣ ਦੀ ਲੋੜ ਹੈ, ਡੀ ਸੀ ਨੂੰ ਬੁਲਾਉਣ ਦੀ ਲੋੜ ਹੈ? ਉਹ ਤਾਂ 7 ਦਿਨ ਦੇ ਪਹਿਲੇ ਹੀ ਗਲੀਆਂ 'ਚ ਗੇੜੇ ਮਾਰਨਗੇ। ਸਤਨਾਮ, ਉਹਨੇ 15 ਦਿਨ ਨੂੰ ਆਉਣਾ, 15 ਦਿਨ ਪਹਿਲਾਂ ਹੀ ਘੁੰਮਣਗੇ। ਇਹੀ ਜਿੱਥੇ ਵੱਡੇ ਨੇ ਆਉਣਾ ਹੋਵੇ, ਛੋਟੇ ਆਪੇ ਆ ਜਾਂਦੇ ਹੈ। ਵੱਡਾ ਹੈ ਵਾਹਿਗੁਰੂ ਦਾ ਨਾਮ, ਛੋਟਾ ਹੈ ਪਦਾਰਥ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਵੇ, ਉੱਥੇ ਪਦਾਰਥ ਆਪੇ ਤੁਰਿਆ ਫਿਰ। 9 ਨਿਧੀ 18 ਸਿੱਧੇ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਉਹਨਾਂ ਦੇ ਪਿੱਛੇ ਪਿੱਛੇ ਗੁਰਸਿੱਖ ਪਿਆਰਿਓ। ਬਹੁਤ ਸ਼ਕਤੀ ਸੀ ਉਹਦੇ ਵਿੱਚ, ਜ਼ੋਰ ਲਾਇਆ ਕਿ ਬਾਬੇ ਨਾਨਕ ਨੂੰ ਕਰਾਮਾਤਾਂ ਨਾਲ ਜਿੱਤ ਲਵਾਂ, ਖੁਸ਼ ਕਰ ਲਵਾਂ, ਸਾਡਾ ਚੇਲਾ ਬਣ ਜਾਵੇ। ਪਰ ਨਹੀਂ, ਫੇਰ ਬਹੁਤ ਉੱਚੀ ਸਮਝ। ਬਹੁਤ ਸਿਆਣੇ ਸੁਣ ਰਹੇ ਹੋ, ਮੇਰੇ ਸਤਿਕਾਰ ਆਪ ਸੁਣ ਰਹੇ ਨੇ, ਇੱਥੋਂ ਤੁਸੀਂ ਜਜਮੈਂਟ ਕਰਿਓ ਉਹਦੀ ਸਮਝ ਕਿੰਨੀ ਉੱਚੀ ਸੀ। ਆਪਣੇ ਸਾਰੇ ਜੋਗੀਆਂ ਨੂੰ ਇਕੱਠੇ ਕਰਕੇ ਕਹਿੰਦਾ, ਇਹਨੂੰ ਜੋਗੀ ਬਣਾਓ, ਜੋ ਮਰਜ਼ੀ ਲਾਲਚ ਦੋ। ਭੰਗਰਨਾਥ ਨੇ ਪੁੱਛਿਆ, ਕਿਉਂ? ਆਹ ਸੋਚ ਅੱਜ ਸਾਨੂੰ ਵੀ ਚਾਹੀਦੀ ਹੈ ਪ੍ਰੇਮੀਓ, ਗੋਰਖ ਦੀ ਸੋਚ ਅੱਜ ਸਾਨੂੰ ਚਾਹੀਦੀ ਹੈ। ਭੰਗਰ ਕਹਿੰਦਾ ਕਿਉਂ ਜੋਗੀ ਬਣਾਉਣਾ? ਗੋਰਖ ਜੀ ਕਹਿੰਦੇ ਜੇ ਜੋਗੀ ਬਣ ਜੂਗਾ ਐਡਾ ਵਿਦਵਾਨ ਐਡਾ ਖੋਜੀ, ਜੇ ਜੋਗੀ ਬਣ ਗਿਆ ਸਾਡੇ ਧਰਮ ਦਾ ਪ੍ਰਕਾਸ਼ ਕਰ ਦੂਗਾ ਸਾਰੀ ਦੁਨੀਆ। ਅਸੀਂ ਇਸ ਗੱਲ ਤੋਂ ਵੇਸਣੇ, ਤੁਸੀਂ ਬਹੁਤ ਪੜ੍ਹੇ ਲਿਖੇ ਬੈਠੇ ਹੋ, ਮੈਂ ਤੁਹਾਡੇ ਚਰਨੇ ਚ ਬੇਨਤੀ ਕਰਦਾ, 52 ਸਾਲ ਦਾ ਮੇਰਾ ਪ੍ਰਚਾਰ ਦਾ ਤਜਰਬਾ ਹੈ, ਇਹ 52ਵਾਂ ਸਾਲ ਹੈ ਮੇਰਾ ਕਥਾ ਕਰਦੇ ਦਾ। ਸਿੱਖ ਕੌਮ ਵਿਦਵਾਨਾਂ ਤੋਂ ਸੱਖਣੀ ਹੋ ਗਈ। ਅੱਜ ਕੇ ਆਖੋ ਸਾਧਨਾ, ਤੁਸੀਂ ਖਾਲੀ ਹੋ ਵਿਦਵਾਨਾਂ ਤੋਂ। ਮੈਂ ਵੀ ਕਾਲਜ ਵਿੱਚ ਬਹੁਤ ਸਮਾਂ ਗੁਜ਼ਾਰੇ, ਮੈਂ PhD ਨੂੰ ਮਾੜਾ ਨਹੀਂ ਕਹਿੰਦਾ, ਵਿਦਿਆ ਨੂੰ ਮਾੜਾ ਨਹੀਂ ਕਹਿੰਦਾ, ਪਰ ਉਹ ਵਿਦਿਆ ਹੋਰ ਹੈ, ਇਹ ਵਿਦਿਆ ਹੋਰ। ਉਹ ਭੌਤਿਕ ਵਿਦਿਆ, ਇਹ ਅਧਿਆਤਮਿਕ ਵਿਦਿਆ। ਉਹ ਅੱਖਰ ਖਿਰ ਜਾਹੇਂਗੇ, ਇਹ ਅੱਖਰ ਉਨਵੇਂ ਨਾ। ਅੱਜ ਇੱਕ ਵਿਦਵਾਨ ਨੇ ਸਿੱਧ ਕੀਤੀ ਹੈ, ਕੱਲ ਨੂੰ ਦੂਜੇ ਨੇ ਝੂਠ ਕਰ ਦੇਣਾ, ਉਹਨੂੰ ਪਰਸੋਂ ਨੂੰ ਉਹਨੇ ਝੂਠ ਕਰ ਦੇਣੇ। ਇਹਦਾ ਇੱਕ ਇੱਕ ਅੱਖਰ ਉਹ ਹੈ, ਅੱਜ ਤੱਕ ਨਾ ਕੋਈ ਝੂਠ ਕਰਨ ਵਾਲਾ ਜੰਮੇ, ਨਾ ਰਹਿੰਦੀ ਦੁਨੀਆ ਤੱਕ ਕੋਈ ਜੰਮੂਗਾ। ਇਹਦੇ ਨਾਲ ਵਿਦਿਆ ਨੂੰ ਕਿੱਥੇ ਮਿਲਾਉਂਦੇ ਤੁਸੀਂ? ਸੰਸਾਰੀ ਕਾਰੋਬਾਰ ਕਰਨ ਖਾਤਰ ਉਹ ਵਿਦਿਆ, ਨਿਰੰਕਾਰ ਦੇ ਤਲ ਤੇ ਉਸ ਵਿਦਿਆ ਦਾ ਕੋਈ ਫਾਇਦਾ ਨਹੀਂ। ਝਮੇਲੇ ਚ ਪਾ ਤਾ ਸਾਡੇ ਵਿਦਵਾਨਾਂ ਨੇ, ਇੱਕ ਨੇ ਕੁਝ, ਦੂਜੇ ਨੇ ਕੁਝ, ਤੀਜੇ ਨੇ ਕੁਝ, ਚੌਥੇ ਨੇ ਕੁਝ। ਤੇ ਤੁਹਾਨੂੰ ਬੇਨਤੀ ਹੈ, ਹੱਥ ਬੰਨ ਕੇ ਇਹ ਕਿਤਾਬ ਚ ਪੜ੍ਹਨ ਤੋਂ ਹਟ ਜਾਓ। ਤੁਹਾਡੇ ਕੋਲ ਬਹੁਤ ਭੰਡਾਰਾ ਪਿਆ ਪੁਰਾਤਨ, ਜਿਹਦੇ ਕੋਲ ਸਮੁੰਦਰ ਹੋਵੇ ਉਹਨੂੰ ਛੱਪੜੀਆਂ ਚ ਨਹਾਉਣਾ ਨੀ ਚਾਹੀਦਾ। ਤੁਹਾਡੇ ਕੋਲ ਬਾਣੀ ਦਾ ਸਮੁੰਦਰ, ਤੁਹਾਡੇ ਕੋਲ ਖਾਲਸੇ ਦੇ ਇਤਿਹਾਸ ਦਾ ਸਮੁੰਦਰ, ਕਿਉਂ ਛੱਪੜੀਆਂ ਚ ਤੁਰਦੇ ਫਿਰਦੇ ਹੋ? ਪੁਰਾਤਨ ਗ੍ਰੰਥ ਪੜ੍ਹੋ, ਸੰਪਰਦਾਵਾਂ ਟਕਸਾਲਾਂ ਦੇ ਗ੍ਰੰਥ ਪੜ੍ਹੋ, ਤੁਹਾਨੂੰ ਆਪਣੀ ਅਸਲੀਅਤ ਦਾ ਪਤਾ ਲੱਗੇ। ਪਿੱਛੇ ਆਵਾਜ਼ ਤਾਂ ਤਾਂ ਜਾਊਗੀ ਜੇ ਉੱਥੇ ਐਂਪਲੀ ਫਾਇਰ ਚ ਕੋਈ ਸ਼ਕਤੀ ਹੋਊਗੀ। ਇਹ ਮੈਂ ਪੰਜਾਬੀ ਦੀ ਮਿਸਾਲ ਦੇਵਾਂ, ਮੈਨੂੰ ਖਿਮਾ ਕਰਿਓ। ਜਿਹੜੇ ਜੱਟ ਦੇ ਬੋਰ ਦਾ ਪਾਣੀ ਘੱਟ ਜਾਵੇ ਨਾ, ਉਹ ਨਾਲ ਵਿੱਚ ਡੱਕਾ ਦੇ ਦਿੰਦਾ। ਮੇਰੇ 7 ਬੋਰ ਹੈ, ਮੈਂ ਤੁਹਾਨੂੰ ਦੱਸਿਆ ਡੱਕਾ ਨੀ, ਤੁਸੀਂ ਵੀ ਦਿੱਤਾ ਹੋਣਾ। ਉਹ ਡੱਕਾ ਦਿੱਤੇ ਤੇ ਪਾਣੀ ਤਾਂ ਦੂਰ ਗਿਰਨ ਲੱਗ ਜਾਂਦਾ, ਖਾਲ ਤਾਂ ਨੀ ਭਰਦੀ, ਖਾਲ ਤਾਂ ਭਰੇ ਦੀ ਇੰਜਣ ਚ ਸ਼ਕਤੀ ਹੋਵੇ। ਇਹ ਹੁਣ ਮੇਰੇ ਮੂੰਹ ਚ ਡੱਕਾ ਦਿੰਦਾ, ਆਵਾਜ਼ ਤਾਂ ਵਧੂਗੀ ਜੀ, ਉੱਥੇ ਗੁਸਰਾ ਬਿਲੀ ਫਾਇਰ ਚ ਹੋਊਗਾ। ਕਮੇਟੀ ਵਾਲੇ ਬੈਠੇ ਸਾਡੇ, ਉਹ ਬੜਾ ਲੈ ਲੋ, ਕੋਈ ਥੋੜੇ ਜਿਹਾ ਬੜਾ ਲੈ ਲੋ, ਪਿੱਛੇ ਕਹਿੰਦੇ ਆਵਾਜ਼ ਨੀ ਜਾਂਦੀ। ਪਿਆਰ ਨਾਲ ਆਖੋ ਸਤਨਾਮ। ਇਹ ਮੈਕ ਤਾਂ 1.5 ਫੁੱਟ ਪਰੇ ਹੋਣਾ ਚਾਹੀਦਾ ਬੋਲਣ ਵਾਲੇ, ਤਾਂ ਕਿ ਬੋਲਣ ਵਾਲਾ 2 ਘੰਟੇ ਬੋਲੀ ਜਾਵੇ, ਉਹਦਾ ਸੰਘ ਨਾ ਸੁੱਕੇ। ਇਹ ਇਲੈਕਟ੍ਰੋਨ ਕਿੰਨਾ ਨੇ ਨਾ, ਵੇਵਸ ਨੇ ਵਿੱਚ, ਇਹ ਤਾਂ ਬਹੁਤ ਖਿੱਚ ਕਰਦੀਆਂ ਨੇ। ਨਾਲੇ ਮੇਰਾ ਤਾਂ ਹੁਣ 16 ਪੜਿਆ ਹੋਇਆ ਹੈ, ਕੋਈ ਸਤਨਾਮ, ਮੈਨੂੰ ਤਾਂ ਬਚਾ ਕੇ ਹੀ ਰੱਖੋ ਤਾਂ ਹੀ ਠੀਕ ਹੈ ਕੰਮ, ਕਿਉਂਕਿ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਤੁਹਾਨੂੰ ਪਤਾ ਹੀ ਹੈ। ਸੋ ਪ੍ਰੇਮੀਆਂ, ਉਹ ਆਪਣੀ ਵਿਚਾਰ ਤੇ ਥੋੜਾ ਜਿਹਾ ਦੁੱਖ ਹੁੰਦਾ, ਕਿੱਥੇ ਆਪਾਂ ਪੁੱਜੇ ਸੀ, ਕਿੱਧਰ ਜਾਣਾ ਪੈ ਗਿਆ ਆਪਾਂ ਨੂੰ। ਖੋਜ ਦੀ ਗੱਲ, ਮਹਾਨ ਖੋਜੀ ਜਪਜੀ ਸਾਹਿਬ, ਤਾਂ ਹੀ ਇੰਨੇ ਉੱਚੇ ਵਿਚਾਰ, ਉਹ ਪੁੱਛਣ ਵਾਲਾ ਉੱਚਾ ਸੀ, ਪਰ ਕਮੀ ਇਹ ਸੀ ਕਿ ਸਿੱਧੀ ਦਾ ਮਾਣ ਸੀ ਵਿੱਚ। ਹਮੇਸ ਆਪਾਂ ਨੂੰ ਵੀ ਹੁਕਮ ਹੈ, ਜਦੋਂ ਕੋਈ ਸ਼ਕਤੀ ਮਿਲ ਜਾਵੇ, ਕਹਿ ਦਿਆ ਕਰੋ ਸਭ ਗੁਣ ਤੇਰੇ ਮੈਂ ਨਾ, ਇਹ ਤੇਰੇ ਨੇ ਮੇਰਾ। ਜੇ ਆਪਣਾ ਕੁਝ ਕਹਿਣਾ ਹੈ ਨਾ, ਇੱਕ ਚੀਜ਼ ਨੂੰ ਕਹਿ ਦਿਆ ਕਰੋ, ਗੁਣ ਕਹਿ ਦੋ ਤੇਰੇ ਹੈ, ਔਗਣ ਮੇਰੇ ਹੈ, ਅਜਕੇ ਆਖੋ ਸਭ ਅਵਗੁਣ ਮੈਂ, ਗੁਣ ਨਹੀਂ। ਪਰ ਔਖਾ ਹੈ ਕਹਿਣਾ, ਔਗੁਣਾਂ ਨੂੰ ਆਪਣੇ ਬਣਾਓ, ਗੁਣ ਉਹ ਤੇ ਛੱਡੋ, ਜਿਹਦੀ ਮਰਜ਼ੀ ਇਹ ਦਵੇ ਨਾ ਦਵੇ। ਕੋਸ਼ਿਸ਼ ਕੀਤੀ ਇਹਨੂੰ ਜੋਗੀ ਬਣਾਓ, ਕਿਉਂ? ਸਾਡੇ ਧਰਮ ਦਾ ਪ੍ਰਚਾਰ ਹੋਵੇ। ਐਡਾ ਖੋਜੀ, ਐਡਾ ਵਿਦਵਾਨ, ਅੱਜ ਮੈਂ ਬੇਨਤੀ ਕਰ ਰਿਹਾ ਸੀ, ਵਿਦਵਾਨ ਖਤਮ ਹੁੰਦੇ ਜਾਂਦੇ ਨੇ ਆਪਣੀ ਕੌਮ ਵਿੱਚੋਂ, ਮਸ਼ਕੀਨ ਜੀ ਚੜ੍ਹਾਈ ਕਰਕੇ ਬੜੇ ਨੇੜੇ ਸੀ ਮੇਰੇ, ਅੰਦਰਲੇ ਗੁਰਦੁਆਰੇ ਜਦੋਂ ਆ ਬਿਲਡਿੰਗ ਬਣੀ ਨਹੀਂ ਸੀ, ਯਾਦ ਹੋਣਾ ਤੁਹਾਡੇ, ਸਾਡਾ ਇਕੱਠਾ ਸੀ ਹਫ਼ਤਾ, ਪਹਿਲਾਂ ਉਹ ਬੋਲਦੇ ਸੀ, ਦਾਸ ਬਾਅਦ ਚ ਬੋਲਦੇ ਸੀ। ਇੰਨਾ ਪਿਆਰ ਕਰਦੇ ਸੀ ਕਿ ਘੰਟਾ ਬੈਠ ਕੇ ਸੁਣ ਕੇ ਜਾਣਾ, ਨਾਲੇ $5 ਦੇ ਕੇ ਜਾਣਾ ਦਾਸ। ਆਪਣੀ ਕਥਾ ਤੋਂ ਬਾਅਦ ਬੈਠੇ ਰਹਿਣਾ, ਇੰਨਾ ਗੁਣ ਸੀ ਉਹਨਾਂ ਵਿੱਚ ਕਦਰ ਦਾਸ। ਤੇ ਜਦੋਂ ਚੜ੍ਹਾਈ ਕਰ ਗਏ, ਤੁਸੀਂ ਸਭ ਨੇ ਕਿਹਾ ਮਾੜਾ ਹੋਇਆ, ਸਭ ਨੇ ਕਿਹਾ ਦੁੱਖ ਹੈ ਉਹਨਾਂ ਦੀ ਮੌਤ। ਤੇ ਦਿੱਲੀ ਜਿਹੜਾ ਮੇਨ ਫੰਕਸ਼ਨ ਹੋਇਆ ਸੀ, ਮੈਨੂੰ ਬੁਲਾਇਆ ਸੀ ਉੱਥੇ। ਮਸ਼ਕੀਨ ਜੀ ਦਾ ਮੇਨ ਫੰਕਸ਼ਨ ਦਿੱਲੀ ਹੋਇਆ ਸੀ, ਮੈਨੂੰ ਬੁਲਾਇਆ ਸੀ। ਸਾਰੇ ਵਿਦਵਾਨ ਬੋਲੇ, ਕਹਿਣਾ ਹੀ ਸੀ ਮਾੜਾ ਹੋਇਆ, ਉਹਦੀ ਮੌਤ ਦਾ ਦੁੱਖ ਹੈ। ਦਾਸ ਨੇ ਸਭ ਤੋਂ ਹੀ ਉਲਟ ਬੋਲਤਾ। ਮੈਂ ਕਿਹਾ ਮਸ਼ਕੀਨ ਦੀ ਮੌਤ ਦਾ ਕੋਈ ਮਾੜਾ ਨਹੀਂ ਹੋਇਆ, ਨਾ ਉਹਦਾ ਦੁੱਖ ਹੈ। ਤੇ ਹਲਚਲ ਮਚਣੀ ਸੀ ਵੀ ਇਹ ਚੋਲੇ ਬਾਬਾ ਚੋੜਿਆ ਬਾਬਾ ਹੋਰ ਕੁਛ ਬੋਲਦਾ। ਸਾਰੀ ਦੁਨੀਆ ਕਹਿੰਦੀ ਦੁੱਖ ਹੈ, ਮਾੜਾ ਹੋਇਆ। ਤੇ ਜਦੋਂ ਮੇਰਾ ਸਮਾਂ ਸਮਾਪਤ ਹੋਣ ਲੱਗਿਆ, ਸੈਕਟਰੀ ਖੜਾ ਹੋ ਗਿਆ, ਕਹਿੰਦਾ ਬਾਬਾ ਜੀ ਸਪਸ਼ਟੀਕਰਨ ਦਿਓ, ਨਹੀਂ ਦਿੱਲੀ ਦੀਆਂ ਸੰਗਤਾਂ ਨੇ ਮੇਰਾ ਝਗਾ ਪਾੜ ਦੇਣਾ ਵੀ ਕਿਹੜਾ ਬਾਬਾ ਲਿਆਂਦਾ ਤਾਂ ਹੁਣੇ ਦੱਸੋ। ਮੈਂ ਕਹਿੰਦਾ ਮੈਂ ਤਾਂ ਤੈਨੂੰ ਕੱਦਾਂ ਡੀਕਦਾ ਸੀ, ਪਹਿਲੇ ਹੀ ਉੱਠਦਾ ਤੂੰ। ਮੈਂ ਕਿਹਾ ਸਾਧ ਸਿੰਘ ਜੀ, ਕੋਈ ਦੁੱਖ ਨਹੀਂ ਮਸ਼ਕੀਨ ਦੀ ਮੌਤ ਦਾ, ਕੋਈ ਮਾੜਾ ਨਹੀਂ ਹੋਇਆ। ਕਿਉਂ ਮਾੜਾ ਤਾਂ ਨਹੀਂ ਹੋਇਆ, ਵਾਹਿਗੁਰੂ ਦਾ ਭਾਣਾ ਜੋ ਆਇਆ, ਦੁੱਖ ਤਾਂ ਨਹੀਂ, ਉਹ ਆਪਣੇ ਜੀਵਨ ਨੂੰ ਸਫਲ ਕਰਕੇ ਗਏ। ਜਿਹੜਾ ਆਪਣਾ ਜੀਵਨ ਸਫਲ ਕਰਕੇ ਜਾਵੇ, ਉਹਦੀ ਮੌਤ ਤੇ ਰੋਣਾ ਨਹੀਂ, ਉਹਦੀ ਮੌਤ ਤੇ ਖੁਸ਼ੀ। ਰੋਵੋ ਸਾਕਤ ਵਾਪਰੇ, ਜੋ ਹਟ ਹੈ ਹਾਟ ਬਿਕਾਏ, ਜਿਹਨਾਂ ਨੇ ਜੂਨੀ ਹੈ। ਪਰ ਹੁਣ ਅਸਲੀ ਗੱਲ ਸੁਣ ਲਓ, ਜਿੰਨਾ ਤੁਹਾਨੂੰ ਸਾਰਿਆਂ ਨੂੰ ਦੁੱਖ ਹੈ ਮਸ਼ਕੀਨ ਦਾ, ਮੈਨੂੰ ਇਕੱਲੇ ਨੂੰ ਹੈ, ਇਕੱਲੇ ਨੂੰ ਹੈ। ਪਰ ਤੁਹਾਡੇ ਦੁੱਖ ਤੇ ਮੇਰੇ ਦੁੱਖ ਵਿੱਚ ਫਰਕ ਹੈ। ਤੁਹਾਨੂੰ ਦੁੱਖ ਉਹਦੇ ਜਾਣਦਾ ਹੈ, ਮੈਨੂੰ ਉਹਦੇ ਜਾਣ ਦਾ ਦੁੱਖ ਨਹੀਂ। ਦੁੱਖ ਜੋ ਹੈ ਸਾਧ ਸੰਗਤ, ਤੁਸੀਂ ਮੰਨੋਗੇ ਮੇਰੀ ਬੇਨਤੀ, ਮਸ਼ਕੀਨ ਦੇ ਜਾਣ ਦਾ ਦੁੱਖ ਨਹੀਂ। ਦੁੱਖ ਇਹ ਹੈ ਕਿ ਸਿੱਖ ਕੌਮ ਵਿੱਚੋਂ ਵਿਦਵਾਨ ਜਾ ਰਹੇ ਨੇ ਪਰ ਆ ਨਹੀਂ ਰਹੇ। ਦੁੱਖ ਜਾਣਾ ਤਾਂ ਸਭ ਨੇ। ਦੁੱਖ ਇਸ ਚੀਜ਼ ਦਾ ਹੈ ਕਿ ਵਿਦਵਾਨ ਖਤਮ ਹੋ ਰਹੇ ਨੇ, ਵਿਦਵਾਨ ਬਣ ਨਹੀਂ ਰਹੇ। ਇਸ ਗੱਲ ਇਸ ਸਟੇਜ ਤੇ ਮੈਨੂੰ ਵਿਦਵਾਨ ਕਹਿ ਦੇਣਾ ਤੁਹਾਡੀ ਮਾਣ ਬਖਸ਼ਿਸ਼ ਹੈ, ਕਹਿ ਦੋ ਬਹੁਤ ਵੱਡਾ ਵਿਦਵਾਨ। ਏਦਾਂ ਵਿਦਵਾਨ ਨਹੀਂ ਹੁੰਦੇ ਕਿ ਉੱਥੇ ਕਮਰੇ ਚ ਬੈਠ ਕੇ ਹੁਕਮਨਾਮੇ ਦੇ ਅਰਥ ਭਾਈ ਸਾਹਿਬ ਸਿੰਘ ਦੇ ਪੜ੍ਹ ਲਏ ਤੇ ਇੱਥੇ ਆ ਕੇ ਕਥਾ ਕਰਦੀ। ਨਿਊਯਾਰਕ ਕਿਸੇ ਬਾਬੇ ਦੀ ਟੇਪ ਸੁਣ ਲਈ, ਨਿਊ ਜਰਸੀ ਜਾ ਕੇ ਸੁਣਾ ਦਿੱਤੀ, ਇਹ ਵਿਦਿਆ ਨਹੀਂ ਹੁੰਦੀ। ਵਿਦਵਾਨ ਦਾ ਦਰਜਾ ਬਹੁਤ ਵੱਡਾ, ਅਨੁਭਵ ਅੰਦਰੋਂ ਜਾਣਿਆ ਜਾਵੇ ਕੁਝ ਉਹ ਵਿਦਵਾਨ ਹੁੰਦਾ। ਸੁਣਾਉਣ ਵਾਲਾ ਪੜ੍ਹਨ ਵਾਲਾ ਵਿਦਵਾਨ ਨਹੀਂ ਹੁੰਦਾ ਕਦੇ ਵੀ, ਜਾਣਨ ਵਾਲਾ ਵਿਦਵਾਨ। ਪਰਸੋਂ ਮੈਂ ਵੇਦ ਦਾ ਸ਼ਲੋਕ ਤੁਹਾਨੂੰ ਸੁਣਾਇਆ ਸੀ, ਨਤੂ ਸਰਵਣੰ ਸਤਿਅੰ ਨਤੂ ਦ੍ਰਿਸ਼ਟੰ ਸਤਿਅੰ ਅਨੁਭਵਾ ਸਤਿਅੰ ਜਨੰਤੀ। ਸੱਚ ਤਾਂ ਉਹ ਹੀ ਹੈ ਜਿਹਨੂੰ ਜਾਣਿਆ ਜਾਵੇ, ਜਾਣ ਲਿਆ ਜਾਵੇ। ਤੋ ਜਾਣਨ ਵਾਲੇ ਦੁੱਖ ਹੈ ਕਿ ਵਿਦਵਾਨ ਖਤਮ ਹੋ ਰਹੇ ਨੇ ਤੇ ਵਿਦਵਾਨ ਬਣ ਨਹੀਂ। ਦੂਜਾ ਦੁੱਖ ਵੀ ਦੱਸ ਦੇਵਾਂ ਜੇ ਤੁਸੀਂ ਮਨਜ਼ੂਰ ਕਰੋ ਤਾਂ ਦੱਸੋਗੇ, ਕਿਉਂਕਿ ਮੇਰੇ 6-7 ਦਿਨ ਰਹੇ ਨੇ ਅਜੇ, ਵਿਚਾਰ ਵੀ ਕਰਨੇ ਚਾਹੀਦੇ। ਤੁਹਾਨੂੰ ਪੁੱਛ ਲੈਂਦੇ, ਵਿਦਵਾਨ ਬਣਨੇ ਹਟੇ ਨਹੀਂ, ਤੁਸੀਂ ਹਟਾ ਤੇ, ਥੋੜੀ ਕਿਰਪਾ, ਥੋੜੀ ਕਿਰਪਾ ਹੋਈ ਹੈ ਜਿਹੜੇ ਵਿਦਵਾਨ ਬਣ ਤੋਂ ਤੁਸੀਂ। ਕਿਉਂ ਜੋ ਚੀਜ਼ ਮਾਰਕੀਟ ਵਿੱਚ ਵਿਕੇ ਨਾ, ਦੁਕਾਨਦਾਰ ਲਿਆਉਣ ਤੋਂ ਹਟ ਜਾਂਦਾ ਹੈ, ਅੱਜ ਕੇ ਆਖੋ ਸਭ ਵਿਦਿਆ ਦੀ ਕਦਰ ਨਹੀਂ ਰਹੀ ਤੁਹਾਡੇ ਕੋਲ, ਵਿਦਵਾਨ ਬਣ ਤੋਂ ਹਟ ਗਏ। ਕੀ ਲੈਣਾ ਮੱਥਾ ਮਾਰ ਕੇ ਗ੍ਰੰਥਾਂ ਦੇ ਨਾਲ, ਜੇ ਗੱਲਾਂ ਬਾਤਾਂ ਹੀ ਤੁਹਾਨੂੰ ਕਬੂਲ ਨੇ, ਗੱਲਾਂ ਬਾਤਾਂ ਝੂਠ ਸਾਹਿਬ ਤੁਹਾਨੂੰ ਕਬੂਲ ਨੇ। ਹੁਣ ਵੀ ਸਿੱਖ ਕੌਮ ਸੰਭਲ ਜਾਵੇ, ਸੰਭਲ ਜੋ ਹੁਣ ਨਾਰਿਆਂ ਨਾਲ ਬੁਰਾ ਭਲਾ ਕਹਿ ਕੇ ਜਿੰਦਾਬਾਦ ਮੁਰਦਾਬਾਦ ਕਹਿਣ ਦਾ ਸਮਾਂ ਨਹੀਂ ਰਿਹਾ। ਬੌਧਿਕਤਾ ਲੈ, ਸੈਂਟੇਫਿਕਤਾ ਲੈ, ਟੈਕਨੀਕਲ ਯੁੱਗ ਹੈ, ਚੰਦਰਮਾ ਤੇ ਕਣਕ ਬੀਜਣ ਦਾ ਯੁੱਗ ਹੈ। ਸੜਕਾਂ ਤੇ ਧਰਨੇ ਮਾਰਨ ਦਾ ਯੁੱਗ ਨਹੀਂ ਹੈ। ਅੱਜ ਕੇ ਆਖੋ ਸਤ ਯੁੱਗ ਦੇ ਨਾਲ ਬਦਲੋ ਜੇ ਕੋਈ ਸਵਾਲ ਨਾ ਆਪਣਾ ਬਹੁਤ ਕੁਟਲ। ਮੈਂ ਇੱਕ ਮਿਸਾਲ ਦੇ ਦਿੰਦੇ ਪਿੰਚ ਕਰੂਗੀ ਕਿਸੇ ਨੂੰ। ਅਸੀਂ ਤਾਂ ਨਾਰੇ ਮਾਰੇ ਜਿੰਨੀ ਕੁਰਬਾਨੀ ਵੀਰਾਂ ਨੇ ਕੀਤੀ ਹੈ ਮੈਂ ਤਾਂ ਵਿੱਚ ਚ ਲੀਏ ਸਭ ਕੁਛ ਦੇਖੇ ਸਭ ਕੁਛ ਚਾਰ ਵਾਰ ਜਿਹੜਾ ਕੱਟੀਆਂ ਨਵੀਆਂ ਨਵੀਆਂ ਜਿਹੜਾ ਸਭ ਕੁਛ ਲੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਸਿੰਘਾਂ ਨੇ ਉਹ ਤਖੜੀ ਚ ਪਾ ਕੇ ਤੋਲੀਆਂ ਨਹੀਂ ਜਾ ਸਕਦੀਆਂ। ਉਹਨਾਂ ਦਾ ਬਦਲ ਨਹੀਂ ਹੈ ਕੋਈ। ਪਰ ਦੇਖਣਾ ਤਾਂ ਹੁਣ ਇਹ ਹੈ ਨਾ ਕਿ ਸਾਨੂੰ ਉਹਨਾਂ ਦੇ ਬਦਲੇ ਮਿਲੇ ਆ ਕੀ, ਅਸੀਂ ਪਹੁੰਚੇ ਕਿੱਥੇ, ਪ੍ਰਾਪਤੀ ਕੀ ਹੋਈ, ਦੇਖਣੀ ਤਾਂ ਇਹ ਚੀਜ਼। ਰੇ ਵੀ ਬਹੁਤ ਪਾਇਆ ਸਭ ਕੁਝ ਕੀਤਾ ਤੇ ਤੁਹਾਨੂੰ ਮੈਂ ਬੇਨਤੀ ਕਰਾਂ ਯੁੱਗ ਦੇ ਨਾਲ ਬਦਲੋ ਆਪਣੇ ਪ੍ਰਚਾਰ ਨੂੰ ਬਦਲੋ, ਇਸ ਬਾਣੀ ਨੂੰ ਸੁਣਾਓ, ਵੇ ਆਫ ਕਨਵਿੰਸਿੰਗ ਬਦਲੋ ਆਪਣਾ। ਅਸੀਂ ਉਹ ਪੁਰਾਣੇ ਢੰਗ ਕਿ ਪੁੱਤ ਦੀਵੇ ਤੇ ਫੂਕ ਮਾਰ ਕੇ ਨਾ ਮਚਾਈ ਪਾਪ ਲੱਗੂਗਾ, ਕਹਿੰਦੇ ਹੁੰਦੇ ਆਪਣੇ ਬਾਪੂ ਪਾਪ ਲੱਗੂਗਾ, ਆਪਾਂ ਤਾਂ ਮੰਨ ਜਾਂਦੇ ਤੇ ਪੱਲੇ ਨਾ ਭਜਾਈ ਪੁੰਨ ਲੱਗੂਗਾ, ਆਪਾਂ ਮੰਨ ਜਾਂਦੇ ਤੇ ਆ ਹੁਣ ਆਪਣੇ ਮੁੰਡੇ ਨੂੰ ਕਹਿ ਕੇ ਦੇਖਿਓ ਵੀ ਫੂਕ ਨੀ ਮਾਰੀ ਦੀ ਮੋਮਬੱਤੀ ਤੇ ਪੱਲੇ ਨਾਲ ਭਜਾਈ ਪਾਪ ਲੱਗੂਗਾ। ਉਹ ਜਦੇ ਕਹੂਗਾ ਬਾਪੂ ਮੈਂ ਭਜਾਉਣਾ ਤੂੰ ਮੈਨੂੰ ਪਾਪ ਕੱਢ ਕੇ ਦਿਖਾ ਕਿੱਧਰੋਂ ਨਿਕਲਦਾ ਪਿੱਛੋਂ, ਮੈਂ ਪੱਲੇ ਨਾਲ ਭਜਾਉਣਾ ਤੂੰ ਮੈਨੂੰ ਦੱਸ ਤੇ ਪੁੰਨ ਕਿਹੜੇ ਜੰਮਦਾ, ਇਹਨੂੰ ਬਦਲ ਦੋ। ਉਸੇ ਬੱਚੇ ਨੂੰ ਸਮਝਾਓ ਕਿ ਜਿੱਥੇ ਕੋਈ ਕੈਂਡਲ ਫਲੇਮ ਕਰਦੀ ਹੈ ਦੀਵਾ ਮੱਚਦਾ ਉੱਥੇ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ ਜ਼ਹਿਰੀਲੀ ਗੈਸ, ਜਦੋਂ ਤੂੰ ਫੂਕ ਮਾਰੇਗਾ ਤੇਰੇ ਅੰਦਰ ਵੀ ਏਅਰ ਐਗਜ਼ਾਸਟ ਹੋ ਜਾਣੀ ਹੈ ਤੇ ਤੂੰ ਸਾਹ ਖਿੱਚੇਗਾ ਆਕਸੀਜਨ ਨਹੀਂ ਜਾਣੀ, ਬੁਰੀ ਗੈਸ ਜਾਊਗੀ ਤੇਰੇ ਫੇਫੜਿਆਂ ਨੂੰ ਖਤਮ ਕਰ ਦੇਊਗੀ। ਉਹ ਮੰਨ ਜੂਗਾ ਅਸੀਂ ਪਾਪ ਉਹਨਾਂ ਨਾਲ ਜੋੜੀ ਬੈਠੇ। ਇੱਕ ਟੇਕ ਇੱਕ ਹੋਰ ਨੁਕਤਾ ਜੇ ਮੰਨਣੇ ਮੰਨ ਲਿਓ, ਇਸ ਬਾਣੀ ਨੂੰ ਅਗਲੇ ਜਹਾਨ ਨਾਲ ਨਾ ਜੋੜੋ, ਨਰਕ ਸੁਰਗ ਨਾਲ ਨਾ ਜੋੜੋ, ਇਹਨੂੰ ਇਸ ਜੀਵਨ ਨਾਲ ਜੋੜ ਲਓ ਜਿਹੜਾ ਮਿਲਿਆ ਹੋਇਆ ਹੈ। ਅੱਜ ਕੇ ਆਖੋ ਸਭ ਇਹਨੂੰ ਹੁਣ ਵਰਤੋ, ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਗਾਹਾਂ ਜਾ ਕੇ ਤਾਂ ਸੁਖ ਤਾਂ ਦੇਖੀਏ ਜੇ ਇੱਥੇ ਸੁਖ ਨਾ ਦਿੰਦੀ ਹੋਵੇ, ਇੱਥੇ ਵਿਕੁੰਠ ਨਾ ਦਿੰਦੀ ਹੋਵੇ। ਅਖੇ ਮਰ ਕੇ ਵਿਕੁੰਠ, ਮਰ ਕੇ ਮੁਕਤੀਆਂ, ਇਹ ਸਿੱਖ ਦੀ ਮੁਕਤੀ ਨਹੀਂ ਹੈ। ਹੁਣ ਵੀ ਸ਼ਾਮਿਲ ਅਸੀਂ ਵਿਦਵਾਨਾਂ ਦੀ ਕਦਰ ਕਰਨੀ ਛੱਡ ਦਿੱਤੀ, ਉਹਨਾਂ ਨੇ ਪੜ੍ਹਨਾ ਛੱਡ ਦਿੱਤਾ, ਬਸ ਰੌਲਾ ਰੱਪਾ ਰਹਿ ਗਿਆ। ਬੜਾ ਮਹਾਨ ਵਿਦਵਾਨ ਆ ਉਸ ਸਮੇਂ ਵਿੱਚ ਰਹੀਏ, ਸਮਝ ਗਏ ਤੁਸੀਂ ਠੂਕ, ਬਦਲੋ ਆਪਣੇ ਆਪ ਨੂੰ ਕੁਝ, ਪ੍ਰਚਾਰ ਦਾ ਢੰਗ ਬਦਲੋ। ਬੇਨਤੀ ਕਿਉਂ ਕੀਤੀ ਹੈ, ਜਿਸ ਗੁਰੂ ਦਾ ਗੁਰਪੁਰਬ ਮਨਾ ਰਹੇ ਹੈ ਉਹਨੇ ਪ੍ਰਚਾਰ ਕੀਤਾ, ਹੋਰ ਧਰਮ ਧਰਮ ਛੱਡ ਛੱਡ ਕੇ ਸਿੱਖ ਬਣ ਗਏ। ਸਿੱਖ ਤਾਂ ਪਹਿਲਾਂ ਇੱਥੇ ਹੈ ਨਹੀਂ ਸੀ, ਹੋਰਾਂ ਧਰਮਾਂ ਚੋਂ ਆਏ ਨਾ। ਸਾਡਾ ਪ੍ਰਚਾਰ ਹੈ ਕਿ ਸਿੱਖ ਸਿੱਖੀ ਛੱਡ ਕੇ ਹੋਰਾਂ ਚ ਰਲ ਗਏ। ਅੱਜ ਕੇ ਆਖੋ ਸਤ ਵਿਆਸਾ ਕੌਣ ਨੇ ਸਿੱਖ, ਨਿਰੰਕਾਰੀਏ ਕੌਣ ਨੇ ਸਿੱਖ, ਬਨਿਆਰਾਂ ਵਾਲੇ ਕੋਲ ਕੌਣ ਜਾਂਦੇ ਨੇ ਸਿੱਖ, ਆ ਝੂਠੇ ਸੌਦੇ ਕੋਲ ਕੌਣ ਜਾਂਦੇ ਨੇ ਸਿੱਖ। ਤੇ ਦੁੱਖ ਮਨਾਉਣਾ ਮਨਾ ਲਿਓ, ਉਹ ਗਏ ਨਹੀਂ, ਅਸੀਂ ਭੇਜੇ ਹੈ। ਅੱਜ ਕੇ ਆਖੋ ਸਤ ਭੇਜੇ, ਅਸੀਂ ਸਾਂਭ ਨਹੀਂ ਸਕੇ, ਗੁਰੂ ਗ੍ਰੰਥ ਸਾਹਿਬ ਦੀ ਬੁੱਕਲ ਵਿੱਚ ਉਹਨਾਂ ਨੂੰ ਥਾਂ ਨਹੀਂ ਦੇ ਸਕੇ। ਵਿਦਵਾਨਾਂ ਤੋਂ ਬਿਨਾਂ ਸ਼ਸਤਰ ਤੇ ਸ਼ਾਸਤਰ ਦੋਵੇਂ ਚੀਜ਼ਾਂ ਗੁਰਸਿੱਖ ਪਿਆ। ਲਓ ਹੁਣ ਸਵਾਲ ਸੁਣੋ, ਸ਼ਹੀਦ ਦੀ ਵੀ ਗੱਲ ਕਰਨੀ ਹੈ ਬਹੁਤ ਵਿਚਾਰ ਦੀ, ਤੁਹਾਡੇ ਨਾਲ ਬਚਨ ਹੋਇਆ ਹੋਇਆ। ਚਾਰ ਸਵਾਲ ਗੋਰਖ ਜੀ ਨੇ ਕੀਤੇ ਗੁਰੂ ਨਾਨਕ ਦੇਵ ਜੀ ਦੇ ਉੱਤੇ, ਕਿਉਂ ਇਹਨੂੰ ਮੈਂ ਆਪਣੇ ਧਰਮ ਵਿੱਚ ਲਿਆਵਾਂ, ਮੇਰੇ ਧਰਮ ਦਾ ਪ੍ਰਚਾਰ ਹੋਵੇ। ਕਦੇ ਤੁਸੀਂ ਤੁਹਾਡੀ ਵੀ ਸੋਚ ਬਣ ਜਾਵੇ, ਕਿਸੇ ਗਰੀਬ ਬੱਚੇ ਨੂੰ ਅਡੋਪਟ ਕਰੋ ਪੰਜਾਬ ਵਿੱਚ, ਉਹਨੂੰ ਐਸੀ ਵਿਦਿਆ ਦਿਓ ਤੁਹਾਡੇ ਧਰਮ ਦਾ ਪ੍ਰਚਾਰਕ ਬਣੇ। ਨਹੀਂ ਨਹੀਂ ਐਸੀ ਸੋਚ ਹੈ ਨਹੀਂ ਸਰ। ਤਾਂ ਪ੍ਰੇਮੀਓ ਇਹੀ ਸੋਚ ਨੰਦ ਲਾਲ ਜੀ ਨਾਲ ਹੋਈ। ਨੰਦ ਲਾਲ ਜੀ ਨੇ ਅਰਥ ਕਰ ਦਿੱਤੇ ਸੀ ਕੁਰਾਨ ਮਜੀਦ ਦੇ, ਜਿਹੜੇ ਮੌਲਵੀ ਤੋਂ ਹੋਏ ਨਹੀਂ ਸੀ, ਸਭਾ ਦੇ ਵਿੱਚ ਗਜਨ ਵੀ ਮੁਲਾਜ਼ਮ ਸੀ ਵਿਚਾਰਾ। ਮੌਲਵੀਆਂ ਨੇ ਇਸ ਗੱਲ ਦੀ ਤਕਲੀਫ ਮੰਨੀ ਕਿ ਇੱਕ ਹਿੰਦੂ ਹੋ ਕੇ ਸਾਤੋਂ ਉੱਪਰ ਚਲਿਆ ਗਿਆ। ਹੋਵੇ ਹਿੰਦੂ ਤੇ ਕੁਰਾਨ ਮਜੀਦ ਦੇ ਅਰਥ ਕਰੇ। ਉਹਨਾਂ ਨੇ ਅੰਦਰੋਂ ਗਤੀ ਜੜਾਂ ਵੱਢਣੀਆਂ ਸ਼ੁਰੂ ਕੀਤੀ ਤੇ ਬਾਦਸ਼ਾਹ ਨੂੰ ਸਿਖਾ ਤਾ ਐਡਾ ਵਿਦਵਾਨ ਹਿੰਦੂ ਨਹੀਂ ਹੋਣਾ ਚਾਹੀਦਾ, ਮੁਸਲਮਾਨ ਹੋਣਾ ਚਾਹੀਦਾ। ਇਹਨੂੰ ਮੁਸਲਮਾਨ ਬਣਾ, ਸਾਡੇ ਧਰਮ ਦਾ ਪ੍ਰਚਾਰ ਕਰ। ਬਸ ਕੋਈ ਤੀਹ ਵਿਚਾਰਾ ਨੇਕ ਬੰਦਾ ਉਹਨੇ ਦੱਸਤਾ ਨੰਦ ਲਾਲ ਨੜ ਜਾ ਨਹੀਂ ਫਸ ਜਾਏਗਾ। ਇਸ ਗੱਲ ਤੋਂ ਨਿੱਠੇ ਅਸੀਂ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਤਾਂ ਆਏ। ਇਹੀ ਗੋਰਖ ਜੀ ਦੀ ਗੱਲ, ਇਹੀ ਵਿਆਸਾਂ ਦੀ ਗੱਲ ਹੈ। ਸੌ ਕਿਤਾਬ ਪੜ੍ਹੀ ਹੈ ਮੈਂ ਉਹਨਾਂ ਦੀ, ਸਟੇਜ ਤੇ ਕਹਿ ਕੇ ਨਿੰਦ ਦੇਣੀ ਹੋਰ ਗੱਲ ਹੈ। ਸੌ ਬੜੇ ਬੜੇ ਸਿੱਖ ਵਿਦਵਾਨ ਖਰੀਦ ਕੇ ਉਹਨਾਂ ਨੇ ਕਿਤਾਬਾਂ ਲਿਖਾਈਆਂ ਤੇ ਆਮ ਬੰਦਾ ਜਦੋਂ ਪੜ੍ਹਦਾ ਹੈ ਉਹਦਾ ਬ੍ਰੇਨ ਵਾਸ਼ ਹੋ ਜਾਂਦਾ। ਇਹੀਆਂ ਜਿਹੀਆਂ ਗੱਲਾਂ ਵਿੱਚ ਲਿਖੀਆਂ, ਪੜ੍ਹਦਾ ਹੀ ਉਹਦਾ ਬਣ ਜਾਂਦਾ। ਸਾਡੇ ਸਿੱਖਾਂ ਨੂੰ ਖਰੀਦ ਕੇ ਦੁੱਖ ਨਾ ਕੋਈ ਉਹਨਾਂ ਦਾ ਮਨਾਵੇ, ਇੱਥੇ ਵੀ ਬੈਠੇ ਹੋਣੇ ਹੈ, ਉਹਨੂੰ ਤਾਂ ਵਿਚਾਰੇ ਨੂੰ ਉਡਾੜਾ ਵੀ ਨਹੀਂ ਆਉਂਦਾ। ਸਤਿਨਾਮ ਗ੍ਰੰਥ ਉਹਨੇ ਕਿੱਥੇ ਲਿਖਣੇ, ਉਹਨੂੰ ਤਾਂ ਇਹ ਵੀ ਸੀ ਨਹੀਂ ਹੋਣੀ, ਗ੍ਰੰਥ ਕਿੱਥੇ ਲਿਖੂਗਾ। ਖਰੀਦ ਕੇ ਵਿਦਵਾਨ ਨੇ ਸਿੱਖ ਕੌਮ ਦੇ ਇਹੀਆਂ ਜਿਹੀਆਂ ਗੱਲਾਂ ਲਿਖਾਈਆਂ। ਆ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਮਨਾਉਂਦੇ ਹੋ ਤੁਸੀਂ, ਉਹਨਾਂ ਦੀ ਕਿਤਾਬ ਵਿੱਚ ਲਿਖਿਆ ਹੋਇਆ। ਕਹਿੰਦੇ ਕਿੰਨਾ ਝੂਠ ਬੋਲਦੇ ਆ ਸਿੱਖ, ਕਿੰਨਾ ਝੂਠ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਕਿ ਗੁਰੂ ਅਰਜਨ ਦੇਵ ਰੱਬ, ਗੁਰੂ ਅਰਜਨ ਪ੍ਰਤੱਖ ਹਰ, ਜਪਿਓ ਜਿਨ ਅਰਜਨ ਦੇਵ ਗੁਰੂ ਸੰਕਟ ਚ। ਕਹਿੰਦੇ ਕਿੰਨਾ ਝੂਠ ਲਿਖਿਆ, ਕਿਉਂ? ਜੇ ਕਹਿੰਦੇ ਉਹ ਰੱਬ ਸੀ ਉਹਨੇ ਤਵੀ ਠੰਡੀ ਕਿਉਂ ਨਾ ਕੀਤੀ, ਉਹਦੇ ਸ਼ੀਸ਼ ਨੂੰ ਲੱਗ ਕੇ ਰੇਤ ਠੰਡੀ ਕਿਉਂ ਨਾ ਹੋਈ, ਕਿਉਂ ਸੜਿਆ? ਦੇਖੋ ਕੈਸੀਆਂ ਗੱਲਾਂ, ਆਮ ਆਦਮੀ ਬਸ ਭੁਲੇਖੇ ਚੱਲ ਜੂਗਾ। ਉਹਨੇ ਕਰਾਮਾਤ ਕਿਉਂ ਨਾ ਦਿਖਾਈ, ਉਹਨਾਂ ਅਕਲ ਦੇ ਅੰਨਿਆਂ ਨੂੰ ਗੁਰੂ ਅਰਜਨ ਦੀ ਕਰਾਮਾਤ ਦਿਖੀ ਉਹ ਨਹੀਂ ਹੈ। ਉਹਦੀ ਕਰਾਮਾਤ ਨਾ ਕਿਸੇ ਨੇ ਦਿਖਾਈ ਹੈ ਨਾ ਕੋਈ ਦੇਖੂਗਾ। ਤਵੀ ਨੂੰ ਠੰਡੀ ਕਰਨਾ ਤਾਂ ਮਦਾਰੀ ਦਾ ਤਮਾਸ਼ਾ ਹੈ, ਰੇਤੇ ਨੂੰ ਠੰਡੀ ਕਰਨਾ ਮਦਾਰੀ ਦਾ ਤਮਾਸ਼ਾ ਹੈ, ਗੁਰੂ ਅਰਜਨ ਦੀ ਕਰਾਮਾਤ। ਤਵੀ ਤੇ ਬੈਠ ਕੇ ਤਵੀ ਨੂੰ ਠੰਡਾ ਕਰਨਾ ਕਰਾਮਾਤ ਨਹੀਂ ਹੈ, ਸਿਰ ਤੇ ਰੇਤਾ ਪਵਾ ਕੇ ਰੇਤੇ ਨੂੰ ਠੰਡਾ ਕਰਨਾ ਕਰਾਮਾਤ ਨਹੀਂ, ਦੋਹਾਂ ਦੇ ਵਿੱਚ ਬੈਠ ਕੇ ਠੰਡੇ ਰਹਿਣਾ ਕਰਾਮਾਤ। ਹੇਠ ਅੱਗ ਵਰਗੀ ਤਵੀ, ਉੱਪਰ ਅੱਗ ਵਰਗਾ ਰੇਤਾ, ਤੇ ਜਿਹੜਾ ਵਿੱਚ ਬੈਠਾ ਕਹਿੰਦਾ ਤੇਰਾ ਕੀ ਆ। ਇਹ ਕਰਾਮਾਤ ਅੰਨੇ ਨੂੰ ਦਿਖੀ ਨਹੀਂ ਹੈਗੀ ਤੇ ਭੁਲੇਖੇ ਵਿੱਚ ਆ ਜੂਗਾ। ਲੋਕ ਦਸਮ ਪਾਤਸ਼ਾਹ ਦੀ ਚੌਪਈ ਸਾਹਿਬ, ਸੀਐਮਸੀ ਦੇ ਪ੍ਰੋਫੈਸਰ ਕ੍ਰਿਸਚਨ ਤੁਹਾਡੇ ਸਾਈ ਤੁਕ ਕੱਢੀ ਉਹਨਾਂ ਨੇ ਚੌਪਈ ਸਾਹਿਬ, ਕਲਾਸ ਵਿੱਚ ਪੜ੍ਹਾਇਆ ਉਹਨਾਂ ਨੇ ਸਿੱਖਾਂ ਦੀਆਂ ਬੱਚੀਆਂ ਨੂੰ ਕਿ ਸਾਡੇ ਈਸਾ ਨੂੰ ਗੁਰੂ ਗੋਬਿੰਦ ਸਿੰਘ ਨੇ ਰੱਬ ਮੰਨਿਆ, ਗੁਰੂ ਮੰਨੇ ਚੌਪਈ। ਉਹ ਬੱਚੀਆਂ ਕਹਿੰਦੀਆਂ ਕਿੱਥੇ ਲਿਖੇ, ਕਹਿੰਦਾ ਨਿੱਤ ਤਾਂ ਪੜ੍ਹਦੇ ਹੋ ਸੀਰੀਅਸ ਕੇ ਤੇ ਜਾਗਤ ਕੇ ਈਸਾ। ਦੇਖੋ ਕਿਵੇਂ ਭੁਲੇਖੇ ਚ ਪੜ੍ਹਿਆ ਕਿ ਈਸਾ ਜਗਤ ਦਾ ਗੁਰੂ ਹੈ। ਹੁਣ ਮੈਂ ਉਹਨਾਂ ਬੱਚਿਆਂ ਨੂੰ ਕਿਹਾ, ਮੈਂ ਕਿਹਾ ਤਾਂ ਲਿਆਓ ਉਹਨੂੰ ਪੁੱਛੀਏ ਵੀ ਤੂੰ ਕਿ ਜਿੱਥੋਂ ਤੁਰਦੀ ਹੈ ਉੱਥੋਂ ਅਰਥ ਕਰ। ਸਿਰੀ ਦਾ ਅਰਥ ਹੈ ਹਿੰਦੀ ਵਿੱਚ ਸ਼੍ਰੋਮਣੀ, ਸਤਿਕਾਰਯੋਗ, ਤੇ ਅਸ ਦਾ ਅਰਥ ਹੈ ਕਿਰਪਾਨ, ਅਸ ਕਿਰਪਾਨ ਖੰਡੋ ਖੜਗ, ਅਸ ਕਿਰਪਾਨ। ਸਿਰੀ ਅਸ ਕੇਤ, ਕੇਤ ਦਾ ਅਰਥ ਹੈ ਨਿਸ਼ਾਨ ਸਾਹਿਬ, ਹਿੰਦੀ ਦਾ ਸ਼ਬਦ ਹੈ ਜਿਹੜਾ ਨਿਸ਼ਾਨ ਸਾਹਿਬ ਆਪਣੇ ਝੂਲਦਾ, ਇਹਨੂੰ ਹਿੰਦੀ ਵਿੱਚ ਕੇਤੂ ਕਹਿੰਦੇ ਨੇ। ਜਗਤ ਕੇ ਈਸ਼ਾ, ਮੈਂ ਕਿਹਾ ਉਹਨੂੰ ਪੁੱਛਿਓ ਜਾ ਕੇ, ਗੁਰੂ ਗੋਬਿੰਦ ਸਿੰਘ ਤਾਂ ਬਚਨ ਕਰਦੇ ਨੇ ਜਿਹਦੇ ਹੱਥ ਵਿੱਚ ਤਲਵਾਰ ਦਾ ਨਿਸ਼ਾਨ ਸਾਹਿਬ ਹੈ, ਸ੍ਰੀ ਅਸ ਕੇਤ। ਹਰ ਰੋਜ਼ ਤਾਂ ਪੜ੍ਹਦੇ ਹੋ ਖੜਗ ਕੇਤ, ਉੱਥੇ ਵੀ ਮੇਰੇ ਵਰਗੇ ਸਿੱਧੇ ਲੰਘਦੇ ਨੇ, ਕਹਿੰਦੇ ਖੜਗ ਖੇਤ ਮੈਂ ਸ਼ਰਨ ਤੁਹਾਰੀ, ਨਹੀਂ ਖੜਗ ਕੇਤ। ਖੜਗ ਕਹੀਏ ਤਲਵਾਰ, ਕੇਤ ਕਹੀਏ ਨਿਸ਼ਾਨ, ਸ੍ਰੀ ਅਸ ਕੇਤ ਕਹਿ ਲਓ, ਖੜਗ ਕੇਤ ਕਹਿ ਲਓ, ਇੱਕੋ ਚੀਜ਼। ਵਾਹਿਗੁਰੂ ਦੇ ਹੱਥ ਵਿੱਚ, ਪਰਮਾਤਮਾ ਦੇ ਹੱਥ ਵਿੱਚ ਜੇ ਨਿਸ਼ਾਨ ਸਾਹਿਬ ਹੈ ਤਾਂ ਉਹ ਸ੍ਰੀ ਸਾਹਿਬ ਤਲਵਾਰ ਦੇ, ਜਿਵੇਂ ਕੈਨੇਡਾ ਦਾ ਨਿਸ਼ਾਨ ਜੁਦਾ ਹੈ, ਅਮਰੀਕਾ ਦਾ ਜੁਦਾ ਹੈ, ਇੰਡੀਆ ਦਾ ਜੁਦਾ ਹੈ, ਜੈਨੀਆਂ ਦਾ ਜੁਦਾ ਹੈ, ਖਾਲਸੇ ਦਾ ਆਪਣਾ ਜੁਦਾ ਹੈ, ਬੋਧੀਆਂ ਦਾ ਜੁਦਾ ਹੈ, ਇਸਲਾਮ ਦਾ ਜੁਦਾ ਹੈ, ਤੇ ਵਾਹਿਗੁਰੂ ਕਿਤੇ ਨਿਸ਼ਾਨ ਸਾਹਿਬ ਤੋਂ ਵੀ ਨਹੀਂ ਤੁਰਿਆ ਫਿਰਦਾ, ਉਹਦਾ ਵੀ ਆਪਣਾ ਹੈ, ਉਹਦਾ ਨਿਸ਼ਾਨ ਸਾਹਿਬ ਹੈ ਤਲਵਾਰ। ਮੈਂ ਕਿਹਾ ਜਿਹਨੂੰ ਕਹਿੰਦੇ ਜਗਤ ਦਾ ਗੁਰੂ, ਪਹਿਲਾਂ ਅਰਥ ਕਰੋ ਸ੍ਰੀ ਸ਼੍ਰੋਮਣੀ, ਅਸ ਕਹੀਏ ਤਲਵਾਰ, ਕੇਤ ਕਹੀਏ ਨਿਸ਼ਾਨ ਸਾਹਿਬ। ਮਾਝਣ ਵਾਲੇ ਕਹਿੰਦੇ ਜਿਹਦੇ ਹੱਥ ਵਿੱਚ ਤਲਵਾਰ ਦਾ ਨਿਸ਼ਾਨ ਸਾਹਿਬ ਹੈ, ਉਹ ਜਗਤ ਦਾ ਗੁਰੂ ਹੈ। ਅੱਜ ਕੇ ਆਖੋ ਸਤ, ਅਸੀਂ ਬਹਿਣ ਬਹੁਤ ਕੁਝ ਲਿਖਾਇਆ ਉਹਨਾਂ ਨੇ, ਉਹਨਾਂ ਦੀ ਕੋਸ਼ਿਸ਼ ਹੈ ਕਿਵੇਂ ਵਿਦਵਾਨਾਂ ਨੂੰ ਆਪਣੇ ਵਿੱਚ ਲਿਆਈਏ, ਕਿਵੇਂ ਆਪਣਾ ਪ੍ਰਚਾਰ ਵਧਾਈਏ। ਤਾਂ ਗੁਰਸਿੱਖ ਪਿਆਰਿਓ, ਗੋਰਖ ਜੀ ਨੇ ਸਵਾਲ, ਦੇਖੋ ਸਵਾਲ ਸੁਣ ਲਓ ਅੱਜ, ਅਗਲਾ ਵੀਕ ਉਹਨਾਂ ਦਾ ਉੱਤਰ ਲੜੀਵਾਰ। ਉਹ ਸਵਾਲ ਦੇ ਜਵਾਬ ਤੁਸੀਂ ਸੁਣ ਲਓਗੇ ਨਾ, ਤੁਹਾਡੇ ਵਿਚਾਰ ਵਿੱਚ ਆਊਗਾ ਸ਼ਬਦ ਗੁਰੂ ਕੀ ਹੈ। ਮੈਂ ਬੇਨਤੀ ਕਰਕੇ ਸਬਜੈਕਟ ਸ਼ੁਰੂ, ਸ਼ਬਦ ਗੁਰੂ। ਜੇ ਉਹ ਸਵਾਲ ਨਾ ਸਮਝੇ, ਕਹਿਣ ਮਾਤਰ ਕਹੀ ਦੋ ਸ਼ਬਦ ਗੁਰੂ ਹੈ, ਸ਼ਬਦ ਗੁਰੂ, ਸਮਝ ਵਿੱਚ ਨਹੀਂ ਆਓ। ਗੋਰਖ ਜੀ ਦੇ ਚਾਰ ਸਵਾਲ ਸੁਣੋ। ਨੰਬਰ ਇੱਕ, ਗੋਰਖ ਜੀ ਕਹਿੰਦੇ ਕਿਸ ਕਾਰਨ ਗ੍ਰਹਿ ਤਜ ਉਦਾਸੀ। ਪਹਿਲਾ ਸਵਾਲ ਸਿੱਧ ਗੋਸ਼ਟ ਹੈ, ਤੂੰ ਖੱਤਰੀਆਂ ਦਾ ਮੁੰਡਾ, ਸੋਹਣਾ ਕਾਰੋਬਾਰ ਤੇਰਾ, 72 ਪਿੰਡਾਂ ਦਾ ਪਟਵਾਰੀ ਤੇਰਾ ਪਿਤਾ, ਮੋਦੀ ਖਾਨਾ ਤੇਰਾ ਚੱਲੇ, ਵਿਆਹ ਹੋਇਆ ਤੇਰੇ ਬੱਚੇ, ਤੂੰ ਘਰ ਛੱਡ ਕੇ ਕਿਉਂ ਨਿਕਲਿਆ ਹੈ? ਦੇਖੋ ਸਵਾਲ, ਕਿਸ ਕਾਰਨ ਗ੍ਰਹਿ ਤਜ ਉਦਾਸੀ, ਕਿਉਂ ਉਦਾਸੀ ਬਣੇ, ਘਰ ਕਿਉਂ ਛੱਡੇ? ਤੇ ਮੈਂ ਤੁਹਾਨੂੰ ਪੰਜਾਬੀ ਵਿੱਚ ਬੋਲਾਂ, ਕਿਸੇ ਕਾਰਨ ਤੋਂ ਮੇਰਾ ਘਰ ਨਹੀਂ ਛੱਡਿਆ ਜਾਂਦਾ। ਅੱਜ ਕੇ ਆਖੋ ਸਭ, ਕਾਰਨ ਹੁੰਦਾ ਘਰ ਛੱਡਣਾ ਕਿਤੇ ਸਿਖਾਲ। ਤਾਂ ਪ੍ਰੇਮੀਓ, ਦੂਜਾ ਸਵਾਲ, ਕਿਸ ਕਾਰਨ ਇਹ ਭੇਖ ਨਿਵਾਸੀ, ਤੈਂ ਸਾਧਨ ਵਾਲਾ ਭੇਖ ਕਿਉਂ ਪਾਇਆ? ਜੋਗੀ ਜੀ ਦੱਸੋ, ਕਿਉਂ ਕੱਪੜੇ ਉਦਾਸੀਆਂ ਵਾਲੇ ਪਾਏ ਨੇ? ਤੀਸਰਾ ਸਵਾਲ, ਕਿਸ ਵੱਖਰ ਕੇ ਤੁਮ ਬਣ ਜਾ ਰਹੇ? ਘਰ ਛੱਡੇ ਹੈ, ਸਾਧ ਬਣੇ ਹੈ, ਵਪਾਰ ਕਾਹਦਾ ਕਰਦਾ ਫਿਰਦਾ? ਵੱਖਰ ਸੌਦਾ, ਕਿਸ ਵੱਖਰ ਕੋ ਲੈਣ ਤੂੰ ਆਇਆ? ਕਿਹੜੇ ਸੌਦੇ ਦਾ ਵਪਾਰੀ ਹੈ ਤੂੰ? ਚੌਥਾ ਸਵਾਲ ਬਹੁਤ ਅਹਿਮ, ਗੋਰਖ ਜੀ ਕਹਿੰਦੇ ਮੈਂ ਸੁਣਿਆ ਤਾਂ ਸਿੱਖ ਧਰਮ ਪੈਦਾ ਕੀਤਾ, ਚੇਲੇ ਚਾਟੜੇ ਬਣਾਏ ਹੈ, ਸੇਵਕ ਬਣਾਏ ਹੈ, ਕੇ ਕਰ ਸਾਥ ਲੰਘਾਵੋ ਪਾਰੇ? ਤੇਰੇ ਕੋਲ ਕਿਹੜੀ ਸ਼ਕਤੀ ਹੈ ਚੇਲਿਆਂ ਨੂੰ ਮੁਕਤੀ ਦੇਵੇਂਗਾ, ਚੇਲਿਆਂ ਨੂੰ ਪਾਰ ਲੰਘਾਵੇਂਗਾ? ਦੇਖੋ ਚਾਰ ਸਵਾਲ, ਘਰ ਕਿਉਂ ਛੱਡਿਆ, ਇਹ ਭੇਖ ਕਿਉਂ ਪਾਇਆ? ਜੇ ਪਾਇਆ ਘਰ ਛੱਡੀ ਤੁਰੀ ਫਿਰਦੇ, ਵਪਾਰ ਕਾਹਦਾ ਕਰਦਾ ਫਿਰਦਾ, ਕੀ ਸੌਦਾ ਖਰੀਦਦਾ ਫਿਰਦਾ? ਜੇ ਸਿੱਖ ਬਣਾਏ, ਮੈਨੂੰ ਦੱਸ ਉਹਨਾਂ ਨੂੰ ਪਾਰ ਕਿਵੇਂ ਲੰਘਾਵੇਂਗਾ? ਚਾਰ ਸਵਾਲ ਬੜੇ ਅਹਿਮ, ਚਾਰਾਂ ਦਾ ਜਵਾਬ ਸਤਿਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ, ਉਹ ਤੁਹਾਡੇ ਨਾਲ ਮੈਂ ਕੱਲ ਤੋਂ ਸ਼ੁਰੂ ਕਰੂੰਗਾ। ਮੈਨੂੰ ਅੱਜ ਭਾਈ ਸਾਹਿਬ ਜੀ ਦਾ ਵਚਨ ਹੋ ਗਿਆ ਸੀ ਕਿ ਸ਼ਹੀਦੀ ਦਿਨ ਤੇ ਵੀ ਬੋਲਣਾ, ਥੋੜੇ ਜਿਹੇ ਕੰਪਲੀਕੇਟਡ ਨੇ ਸਵਾਲ, ਇਹਨਾਂ ਸਵਾਲਾਂ ਦਾ ਜਵਾਬ ਜਦੋਂ ਸੁਣੋਗੇ ਨਾ, ਫਿਰ ਪਤਾ ਲੱਗੂਗਾ ਗੁਰੂ ਨਾਨਕ ਨੇ ਕਿਉਂ ਕਿਹਾ ਮੇਰਾ ਗੁਰੂ ਸ਼ਬਦ ਹੈ। ਉੱਥੇ ਤਾਂ ਸਾਇੰਸ ਸਾਰੀ ਖਤਮ ਕਰਤੀ ਗੁਰੂ ਨਾਨਕ ਨੇ। ਜਿਹੜੇ ਅਗਲੇ ਦੋ ਸਵਾਲ ਹੈ, ਸਾਇੰਸ ਦਾ ਅੰਤ ਹੈ ਉੱਥੇ। ਕਵਨ ਆਰੰਭ ਕਵਨ ਮਤ ਵੇਲਾ, ਮੈਂ ਸਿਖਾਲਿਆ ਪੜ੍ਹਨ। ਜੋਗੀ ਗੋਰਖ ਜੀ ਕਹਿੰਦੇ ਮੈਨੂੰ ਇਹ ਦੱਸ ਸ੍ਰਿਸ਼ਟੀ ਦਾ ਆਰੰਭ ਕਿਵੇਂ ਹੋਇਆ, ਇਹ ਬਣੀ ਕਿਵੇਂ, ਕਿਵੇਂ ਬਣਾਈ ਇਹ ਸ੍ਰਿਸ਼ਟੀ? ਕਵਨ ਆਰੰਭ ਕਵਨ ਮਤ ਵੇਲਾ, ਜੇ ਬਣਾਈ ਹੈ ਕਦ ਖਾਤਰ ਬਣਾਈ ਹੈ, ਕਿਉਂ ਸਾਜੀ ਹੈ ਸ੍ਰਿਸ਼ਟੀ? ਇਹ ਸਵਾਲ ਤੇ ਜਵਾਬ ਦੇਖੋ, ਹੁਣ ਡਿਟੇਲ ਨਹੀਂ ਹੈ ਅੱਜ। ਮਹਾਰਾਜ ਕਹਿੰਦੇ ਪਾਵਨ ਆਰੰਭ, ਜੋਗੀ ਜੀ ਸ੍ਰਿਸ਼ਟੀ ਦਾ ਆਰੰਭ ਹਵਾ ਏ, ਆਖੋ ਸਤ ਪਾਵਨ। ਸੁਣਦੇ ਤਾਂ ਤੁਸੀਂ ਧਿਆਨ ਨਾਲ ਨੇ, ਪਰ ਵਾਹਿਗੁਰੂ ਬੋਲਣ ਤੇ ਕਾਹਤੇ ਹਟ ਗਏ? ਬੋਲ ਪਿਆ ਕਰੋ, ਜਦ ਤੁਸੀਂ ਚੁੱਪ ਜਿਹਾ ਕਰ ਜਾਂਦੇ ਹੋ ਨਾ,
ਮੈਨੂੰ ਥੋੜਾ ਜਿਹਾ ਡਰ ਹੁੰਦਾ ਵੀ ਹੁਣ ਇਹਨਾਂ ਨੇ ਡਾਲਰ ਵੀ ਨਹੀਂ ਦੇਣੇ, ਜਿਹੜੇ ਚੁੱਪੇ ਕਰਕੇ ਹੋਰ ਕਰਨਗੇ ਕੀ ਹੋਣਗੇ, ਉਹਦਾ ਮੇਰਾ ਦੁਆਨ ਵੀ ਐਵੇਂ ਜਾਓ। ਨਹੀਂ, ਇਹ ਖੁਸ਼ੀਆਂ ਦੀਆਂ ਗੱਲਾਂ ਨੇ ਤੁਹਾਡੇ ਨਾਲ, ਐਨ ਸਾਨੂੰ ਖੁਸ਼ ਰੱਖਣਾ, ਜਿੰਨਾ ਚਿਰ ਬੋਲਣਾ ਕਾਹਤੇ ਖੁਸ਼ ਰੱਖਣਾ, ਕੁਨੀਨ ਖਿਲਾਉਣੀ ਹੈ ਤੁਹਾਨੂੰ ਕੁਨੀਨ। ਉਹ ਖੁਸ਼ੀ ਖੁਸ਼ੀ ਵਿੱਚ ਤਾਂ ਫਿਰ ਸਵਾਦ ਨਾਲੇ ਲੰਘ ਜਾਂਦੀ ਹੈ, ਜੇ ਖੁਸ਼ ਨਾ ਬੰਦਾ ਹੋਵੇ ਫਿਰ ਤਾਂ ਫਿੱਕੀ ਚਾਹ ਵੀ ਨਹੀਂ ਚੰਗੀ ਲੱਗਦੀ। ਸੱਚ ਕੁਨੀਨ ਹੈ, ਸੱਚ ਵਰਗਾ ਕੌੜਾ ਨਹੀਂ ਕੋਈ, ਜੇ ਕੋਈ ਖਾ ਲਵੇ ਇਹਦੇ ਵਰਗਾ ਮਿੱਠਾ ਕੋਈ ਨਹੀਂ। ਪਰ ਜੇ ਕੋ ਖਾਵੇ ਜੇ ਕੋ ਪਹੁੰਚੇ ਕੋਈ ਕੋਈ। ਆਓ ਆਪਣੇ ਬਚਨਾਂ ਤੇ, ਕਵਣ ਆਰੰਭ, ਕਿੱਥੋਂ ਸ੍ਰਿਸ਼ਟੀ ਪੈਦਾ ਹੋਈ ਹੈ, ਪੈਦਾ ਕੀਤੀ ਹੈ, ਕਿਉਂ ਕੀਤੀ ਹੈ। ਸਤਿਗੁਰ ਕਹਿੰਦੇ ਪਾਵਨ ਆਰੰਭ ਹਵਾ। ਹੁਣ ਆਓ ਇਸੇ ਤੁਕਦਾਰ ਚ ਸ੍ਰੀ ਰਾਗ ਵਿੱਚ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਸ੍ਰੀ ਰਾਗ, ਅਕਾਲ ਪੁਰਖ ਨੇ ਹਵਾ ਪੈਦਾ ਕੀਤੀ, ਹਵਾ ਤੇ ਬਣ ਗਿਆ ਪਾਣੀ। ਇਹ ਮੈਨੂੰ ਕਹਿਣ ਦੀ ਲੋੜ ਹੈ ਕਿ ਸਮਝ ਗਏ H2O? ਸਮਝ ਗਿਆ ਇੱਕ ਇੱਕ ਅੱਖਰ ਸਾਇੰਟਿਫਿਕ ਹੈ। ਸਾਚੇ ਤੇ ਪਵਨਾ ਭਇਆ, ਵਾਹਿਗੁਰੂ ਨੇ ਹਵਾ ਤੇ ਹਵਾ ਤੋਂ ਪਾਣੀ, ਹਵਾ ਤੋਂ ਬਿਨਾਂ ਪਾਣੀ ਹੈ ਹੀ ਨਹੀਂ। ਉਡਾਓ ਤੇ ਦੋ ਗੈਸਾਂ ਨਿਕਲ ਗਈਆਂ, ਜੋੜ ਲਓ ਤੇ ਪਾਣੀ ਬਣ ਗਿਆ। ਤੇ ਗਾਹਾਂ ਕੀ ਹੋਇਆ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪੁਣ ਸਾਜਿਆ ਘਟ ਘਟ ਜੋਤ। ਹੁਣ ਉਹ ਹਵਾ ਕਿਹੜੀ ਸੀ ਜਿਹਤੋਂ ਜਲ ਬਣਿਆ, ਉਹ ਜਲ ਕਿਹੜਾ ਸੀ ਜਿਹਤੋਂ ਸ੍ਰਿਸ਼ਟੀ ਬਣੀ, ਇਹ ਅਗਲੇ ਵੀਕ ਅੱਜ ਆਓ ਮਹਾਨ ਦਿਨ ਹੈ, ਥੋੜਾ ਜਿਹਾ ਕਨਵਰਟ ਕਰਨਾ ਪਊਗਾ ਤੁਹਾਨੂੰ। ਹੁਣ ਆਪਣੇ ਦਿਮਾਗ ਨੂੰ ਬਿਲਕੁਲ ਚੇਂਜ ਹੈ। ਸ਼ਹੀਦ ਸ਼ਬਦ ਵਾਪਤ ਮੈਂ ਬੇਨਤੀ ਕਰਾਂ ਤੁਹਾਨੂੰ, ਪਹਿਲੀ ਬੇਨਤੀ ਹੱਥ ਬੰਨ ਕੇ ਕਿ ਪਰਣ ਕਰ ਲਓ, ਕਦੇ ਨੀ ਕਹਿਣਾ ਕਿਸੇ ਵਿੱਚ ਸ਼ਹੀਦ ਆਉਂਦੇ, ਕਸਮ ਖਾ ਲਓ, ਇਹ ਬੇਨਤੀ ਹੈ। ਇਹ ਪਾਪ ਹੈ, ਨਾ ਖੱਟੋ, ਮਹਾਨ ਪਾਪ, ਇਸ ਤੋਂ ਬਚ ਲਓ। ਕਿਸੇ ਕੁੜੀ ਚ ਸ਼ਹੀਦ ਆਉਂਦੇ ਹੈ, ਕਿਸੇ ਬੁੜੀ ਚ ਸ਼ਹੀਦ ਆਉਂਦੇ ਹੈ, 80 ਕਿਲੋਮੀਟਰ ਤੇ ਸਿਰ ਘੁੰਮਦਾ ਉਹਦਾ, ਇੱਕ ਪੱਗ ਕਿਤੇ ਚੁੰਨੀ ਕਿਤੇ, ਕਹਿੰਦੇ ਸ਼ਹੀਦ ਆ ਗਏ। ਸ਼ਹੀਦ ਸੱਚਖੰਡ ਦਾ ਵਾਸੀ, ਸ਼ਹੀਦ ਵਾਹਿਗੁਰੂ ਨਾਲ ਮਿਲੀ ਹੋਈ ਜੋਤ, ਸ਼ਹੀਦ ਬਾਜੀ ਜਿੱਤ ਕੇ ਪੁੱਜਿਆ ਹੋਇਆ ਮੰਜ਼ਿਲ ਤੇ। ਮੈਨੂੰ ਐਂ ਦੱਸੋ, ਉਹ ਸੱਚਖੰਡ ਛੱਡ ਕੇ ਸਾਡੀ ਦੇਹ ਚ ਬੜੂਗਾ ਜਿਹੜੀ ਗੰਦ ਦਾ ਢੇਰ ਹੈ? ਅੱਜ ਕਹੇ ਆਖੋ ਕਿੱਥੇ ਸੱਚਖੰਡ, ਕਿੱਥੇ ਸਾਡੀ ਭਾਂਡਾ ਅਤ ਮਲੀਨ। ਉਹ ਧੋਈ ਜਾਓ, ਬਥੇਰੇ ਸ਼ੈਂਪੂ ਸ਼ੂੰਪੂ ਦੀਆਂ ਬੋਤਲਾਂ ਖਤਮ ਕਰਤੀਆਂ ਤੁਸੀਂ, ਸੈਂਟ ਸੁਣ ਛਿੜਕੇ, ਇਹਦਾ ਮੈਲ ਦਾ ਭਰਿਆ ਕਿੱਥੇ ਤੂੰ? ਜਿਹੜਾ ਭਾਂਡਾ ਭਰਿਆ ਹੀ ਮੈਲ ਦਾ ਹੋਵੇ, ਕੀ ਧੋਵੋਗੇ? ਜਲ ਧੋਵੇ ਬਹੁ ਦੇਹ ਅਨੀਤ, ਸ਼ੁੱਧ ਕਹਾਂ ਹੋਏ। ਸ਼ਹੀਦ ਸੱਚਖੰਡ ਨੂੰ ਛੱਡ ਕੇ ਢਿੱਡ ਚ ਵੜੂਗਾ? ਹਾਂ ਵੀ ਇੱਕ ਭੁਲੇਖਾ ਤਾਂ ਪੈਂਦਾ ਵੀ ਜਿਹਨਾਂ ਦੇ ਢਿੱਡ ਚ ਵੜਦੇ ਹੈ ਨਾ ਸ਼ਹੀਦ, ਹੋ ਸਕਦਾ ਉੱਥੇ ਪਾਲਕ ਦੇ ਪਕੌੜੇ ਪੱਕਦੇ ਹੋ, ਸ਼ਾਇਦ ਹਲਦੀ ਲਾਮ ਦੀਆਂ ਗੁਲਾਬ ਜਾਮਣਾ ਬਣ ਗਈਆਂ ਹੁਣ। ਕੀ ਪੁੱਠਾ ਕੰਮ ਛੇੜਿਆ ਤੁਸੀਂ? ਸ਼ਹੀਦ ਆ ਗਏ, ਬੜੀ ਪੂਜਾ ਹੁੰਦੀ, ਮੈਂ ਤਾਂ ਮੂਰਖ ਨਿਕਲੇ ਆ। ਸਿੱਖੋ, ਤੁਸੀਂ ਮੈਨੂੰ ਵਿਦਵਾਨ ਕਹਿੰਦੇ, ਮੈਂ ਮਹਾਂਮੂਰਖ ਹਾਂ। ਕਿਉਂ? ਐਵੇਂ ਗ੍ਰੰਥ ਪੜ੍ਹਦਾ, ਬੜੇ ਚਿੱਤਰ ਖਾਧੇ, ਹੁਣ ਤਾਂ ਕੱਟਣ ਪਏ ਪਏ। ਇੱਧਰਲੇ ਪਾਸੇ ਡਾਂਗ ਮਾਰਦੇ ਹੁੰਦੇ ਸੀ ਮਹਾਂਪੁਰਸ਼, ਪੜਾਉਂਦੇ ਸੀ ਪੁੱਠੇ ਪਾਸੇ, ਐਵੇਂ ਜ਼ਿੰਦਗੀ ਖਰਾਬ ਕਰੀ। 6 ਮਹੀਨੇ ਤਾਗੇ ਤਬੀਤਾਂ ਦੇ ਲਾ ਲੈਂਦਾ, ਅਮਰੀਕਾ ਆਉਣ ਦੀ ਲੋੜ ਹੀ ਨਹੀਂ ਸੀ। ਖੁਸ਼ ਬਸ 6 ਮਹੀਨੇ ਬਹੁਤ ਹੈ ਤਾਗੇ ਤਬੀਤ। ਤੁਸੀਂ ਬਿਜ਼ਨਸ ਕਰਦੇ ਹੋ, ਬਿਜ਼ਨਸ ਤਾਂ ਹੁੰਦਾ ਪਹਿਲਾਂ ਇਨਵੈਸਟਮੈਂਟ ਕਰਨੀ ਪੈਂਦੀ ਹੈ, ਪਹਿਲਾਂ ਖਰਚ, ਫਿਰ ਇਨਕਮ ਆਉਂਦੀ ਹੈ। ਉਹ ਗੋਭੀ ਵੀ ਤਾਂ ਵੇਚੂਗਾ, ਰੇਹੜੀ ਵਾਲਾ ਪਹਿਲਾਂ ਖਰੀਦੂਗਾ, ਤੁਹਾਨੂੰ ਵੀ ਫਰਾਈਡੇ ਨੂੰ ਚੈੱਕ ਤਾਂ ਹੀ ਮਿਲੂਗਾ, ਪਹਿਲਾਂ 7 ਦਿਨ ਗੋਡੇ ਆਪਣੇ ਦਰਦ ਕਰਾਓਗੇ, ਬੈਕ ਪੇਨ ਕਰਾਓਗੇ, ਖੜ ਕੇ ਜੋਬ ਤੇ ਤਾਂ ਹੀ ਮਿਲੂ। ਮੈਨੂੰ ਵੀ ਕਮੇਟੀ ਵਾਲਿਆਂ ਨੇ ਜਾਣ ਲੱਗੇ ਨੂੰ ਦੇਣੇ ਹੈ ਕੋਲ 7 ਦਿਨ, ਵਿੱਚ ਨੂੰ ਸਾਨੂੰ ਵੀ ਨਹੀਂ ਦਿੰਦੇ ਵੀ ਬਾਬਾ ਵਿੱਚ ਨੂੰ ਨਾ ਚਲੇ ਜਾਵੇ। ਸਭ ਹੀ ਉਹੀ ਗੱਲ ਤਾਂ ਗੁਰਸਿੱਖ ਪਿਆਰੇ ਹੋ, ਪਹਿਲਾਂ ਇਨਵੈਸਟਮੈਂਟ ਫਿਰ ਇਨਕਮ, ਪਹਿਲਾਂ ਪਰਚੇਜ ਫਿਰ ਸੇਲ। ਪਰ ਜਿਹੜਾ ਤਾਗੇ ਚ ਬੀਤਾਂ ਦਾ ਕੰਮ ਹੈ ਨਾ, ਇਹ ਚ ਪਰਚੇਜ ਤਾਂ ਹੈ ਹੀ ਨਹੀਂ, ਇਨਵੈਸਟਮੈਂਟ ਤਾਂ ਹੈ ਹੀ ਨਹੀਂ, ਸੇਲ ਹੀ ਸੇਲ ਹੈ। ਸੇਲ ਕਿਉਂ? ਇਹ ਮੇਰੀਆਂ ਧੀਆਂ ਭੈਣਾਂ ਬੀਬੇ, ਉਹ ਮੈਂ ਗ੍ਰਾਹੀ ਲੈਣੀ ਹੈ, ਤੁਹਾਡੇ ਤੇ ਗੁੱਸਾ ਨਾ ਕਰਿਓ। ਇਹ ਤਾਗਾ ਵੀ ਘਰ ਤੇ ਹੀ ਲਿਆਉਣੀ ਹੈ, ਲੈਚੀਆਂ ਵੀ ਇਹਨਾਂ ਨੇ ਆਪਣੀਆਂ ਹੀ ਖਰੀਦ ਕੇ ਲਿਆਉਣੀ, ਪਾਣੀ ਦੀ ਬੋਤਲ ਵੀ ਇਹਨਾਂ ਨੇ ਘਰ ਤੇ ਹੀ ਭਰ ਕੇ ਲਿਆਉਣੀ, ਧੂਪ ਵੀ ਆਪਣੀ ਲਿਆਉਣੀ ਹੈ। ਪਰ ਬਾਬੇ ਨੇ ਤਾਂ ਹੱਥ ਲਾ ਕੇ ਕਰੰਟੇ ਭਰਨਾ, ਇਹ ਬਾਬੇ ਨੇ ਪਾਣੀ ਦੀ ਬੋਤਲ ਨੂੰ ਹੱਥ ਲਾਇਆ ਨੀ, ਆ $100 ਉਹਦੇ ਚਰਨਾਂ ਚ ਆਇਆ ਨੀ। ਮੈਂ ਇੱਥੇ ਵਗ ਜੇ ਕਮਾਈ ਕਰਦਾ, ਮੈਨੂੰ ਇੱਕ ਦੇ ਕੇ ਜਾਂਦੀ ਹੈ, ਮੂਰਖ ਨੀ ਫਿਰ। ਹਜ਼ਾਰ ਹਜ਼ਾਰ ਦੇ ਲਾਲ ਲਾਲ ਰੁਪਈਏ ਬਾਬਿਆਂ ਦੀ ਜਿਹੜੇ ਲੈਚੀਆਂ ਬਣਾ ਕੇ ਦੇ, ਸੂਰਜ ਪ੍ਰਕਾਸ਼ ਦਾ ਮੂੰਹ ਵੀ ਨੀ ਦੇਖੇ, ਵਿਧਾਂਤ ਪੜ੍ਹੇ ਨੀ, ਤੇ ਪੁੱਠੇ ਹੀ ਹੋਏ ਨਾ। ਮੈਂ 6 ਮਹੀਨੇ ਲਾ ਲੈਂਦਾ ਕਿਤੇ, ਫਿਰ ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਮੈਨੂੰ ਬਚਾ ਲਿਆ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੂਲ। ਪਰ ਤੁਸੀਂ ਬੜੇ ਪੁਜਾਰੀ, ਇਹਨਾਂ ਗੱਲਾਂ ਬੜਾ ਕੱਟ ਹੁੰਦਾ ਜਿੱਥੇ ਆ ਕੰਮ ਹੋਵੇ, ਥੋੜੇ ਜਿਹੇ ਪਖੰਡ ਕੋਈ ਕਰ ਲਵੇ, ਮੈਂ ਗੁਰਦੁਆਰੇ ਤੋਂ ਜਾਣਾ ਹੀ ਛੱਡ ਦੇਣਾ। ਧਾਰ ਤੇ ਹੁਣ ਇਸ ਬਾਬੇ ਨੇ 10ਵੇਂ ਦਰਬਾਰ ਸਵਾਰ ਚੜ੍ਹਾ ਤੇ ਮੇਰੇ, ਵੀ ਜਿੱਦਣ 10ਵੇਂ ਦਰਬਾਰ ਚੜ੍ਹ ਕੇ ਫਿਰ ਨਿਊਯਾਰਕ ਫਿਰੇਗਾ, ਫਿਰ ਤਾਂ ਕੀਰਤਪੁਰ ਸਾਹਿਬ ਨੂੰ ਘਰ ਦੇ ਲਈ ਜਾਣਗੇ। ਹਜਕੇ ਕੋ ਸਤਨਾਮ, ਕਿਹੜੇ ਪਖੰਡਾ ਚ ਤੁਸੀਂ ਪਏ ਫਿਰਦੇ ਹੋ? ਐਡੀ ਉੱਚੀ ਬਾਣੀ, ਐਡਾ ਉੱਚੇ ਕੁਰਬਾਨੀਆਂ, ਤੁਹਾਨੂੰ ਇੰਨਾ ਉੱਚਾ ਗਿਆਨ ਦਿੱਤਾ, ਫਿਰ ਵੀ ਅਸੀਂ ਉੱਥੇ ਦੇ ਉੱਥੇ ਲਟਕਦੇ। ਤੇ ਗੁਰਸਿੱਖ ਪਿਆਰਿਓ, ਇਹ ਡੇਰੇਦਾਰਾਂ ਤੋਂ ਬਾਜੋ, ਤੁਹਾਨੂੰ ਪ੍ਰੇਮ ਨਾਲ ਬੇਨਤੀ ਹੈ, ਜਿਹੜਾ ਗੁਰੂ ਨਾਲ ਜੋੜਦਾ ਉਹਦੇ ਵਾਸਤੇ ਤਾਂ ਮਹਾਰਾਜ ਨੇ ਇੱਥੇ ਤੱਕ ਲਿਖਤਾ, ਜਿੰਨੀ ਸੰਜਾਤਾ ਸੱਚ ਚੁੰਮਾ ਪੈਰ ਮੂੰਹ, ਉਹਨਾਂ ਦੇ ਤਾਂ ਪੈਰਾਂ ਨੂੰ ਚੁੰਮ ਲਵਾਂ। ਪਰ ਆ ਪਖੰਡ ਤੋਂ ਬਚ ਕੇ, ਬਹੁਤ ਘੱਟ ਹੈ, ਬੜੀ ਗੈਦਰਿੰਗ ਹੈ ਤੁਹਾਡੀ ਉੱਥੇ, ਉੱਥੇ ਤਾਂ ਬੋਰੀਆਂ ਚ ਲੋਟ ਪਾਏ ਜਾਣੇ, ਜਿੱਥੇ ਆ ਸੁਣਿਆ ਜੀ ਤੁਸੀਂ ਪਿੱਛੇ ਉੱਥੇ ਦੇ ਬੈਠੇ ਹੋਣੇ ਆ, ਮੋਗੇ ਬਰਨਾਲੇ ਦੇ ਉੱਥੇ ਇੱਕ ਬਿਰਗ ਪਿੰਡ ਹੈ, ਉੱਥੇ ਇੱਕ ਬੁੜੀ ਨਹੀਂ ਦੇ ਛੇੜ ਦਾ ਕੰਮ, ਕਹਿੰਦੀ ਮੇਰੇ ਵਿਹੜੇ ਵਿੱਚ 6ਵੇਂ ਪਾਤਸ਼ਾਹ ਦੇ ਘੋੜੇ ਦੀ ਪੌੜ ਲੱਗਦੀ, ਚੱਲਣ ਦੇ ਟਰੱਕ 10 ਮਿੰਟ ਬਾਅਦ ਉਹਦੀ ਬੋਰੀ ਭਰਦੀ ਸੀ 100-100 ਦੇ ਨੋਟਾਂ ਦੀ, ਲੰਮੇ ਪੈ ਬੈਠੇ। ਉਹ ਸਾਡੇ ਉੱਥੇ ਦੀਵਾਨ ਪਿੰਡ ਵਿੱਚ, ਉਹ ਪ੍ਰਧਾਨ ਮੈਨੂੰ ਕਹਿੰਦਾ ਬਾਬਾ ਜੀ ਹੁਣ ਅਗਲੇ ਸਾਲ ਦੀਵਾਨ ਨਹੀਂ ਲੱਗਣੇ। ਮੈਂ ਕਿਹਾ ਕਿਉਂ, ਕੋਈ ਗਲਤੀ ਹੋ ਗਈ? ਕਹਿੰਦਾ ਬਿਜਲੀ ਦੇ ਬਿੱਲ ਦੇਣ ਜੋਗੀ ਵੀ ਗੋਲਕ ਨਹੀਂ ਹੁੰਦੀ, ਗਰੰਟੀ ਵੀ ਨੱਟ ਗਿਆ ਸਾਡਾ ਤਾਂ ਸਾਰੇ ਉੱਥੇ ਜਾਂਦੇ, ਕੋਈ ਹੀਲਾ ਕਰੋ। ਮੈਂ ਕਿਹਾ ਹੀਲਾ ਇੱਕ ਹੈ ਵੀ ਲੜਾਈ ਨਹੀਂ ਕਰਨੀ, ਆਪਾਂ ਚੱਲਦੇ ਹਾਂ ਉੱਥੇ, ਉੱਥੇ ਦੇ ਇਲਾਕੇ ਦੇ ਪੁੱਛ ਲਿਓ। ਮੈਂ ਕਿਹਾ ਬਾੜਾ ਨਹੀਂ ਕਹਿਣਾ, ਚੱਲਾਂ। ਉਹ ਹੋ ਗਏ 200-250 ਬੰਦਾ, ਚਲੋ ਜੀ ਮੈਂ ਵੀ ਮੱਥਾ ਟੇਕਿਆ ਜਾ ਕੇ ਪੌੜ ਨੂੰ, 10 ਰੁਪਈਏ ਟੇਕਤਾ ਮੱਥਾ, ਬੈਠ ਕੇ ਉਹ ਬੁੜੀ ਬਹੁਤ ਖੁਸ਼ ਹੋਈ ਵੀ ਜਿਹੜਾ ਹਰਦੇਵ ਸਿੰਘ ਆ ਗਿਆ ਹੁਣ ਤਾਂ ਕੰਮ ਚੱਲ ਪੈਣਾ ਹੈ, ਹੋਰ ਇਹ ਤਾਂ ਵਿਰੋਧੀ ਸੀ, ਇਹ ਵੀ ਮੱਥਾ ਟੇਕਦਾ, ਹੁਣ ਹੋਰ ਆਉਣਗੇ। ਦੁੱਧ ਲੈ ਆਈ, ਸਿਰ ਪਾਓ 501 ਰੁਪਈਆ, ਮੈਂ ਦੁੱਧ ਵੀ ਲੈ ਲਿਆ, 500 ਰੁਪਈਏ ਦਾ ਨੋਟ ਝੋਲੇ ਚ ਪਾ ਲਿਆ। ਮੈਂ ਕਿਹਾ ਬਾਅਦ ਚ ਤਾਂ ਮਿਲਣੇ ਹੀ ਨਹੀਂ, ਆਪਣਾ ਤੇਲ ਤੁਲ ਪਾਵਾਂਗੇ, ਸਮਾਂ ਬਚਾਓ। ਉਹ ਬੜੀ ਬੜੀ ਖੁਸ਼। ਮੈਂ ਕਿਹਾ ਬੇਬੇ ਐ ਦੱਸ ਵੀ 6ਵੇਂ ਪਾਤਸ਼ਾਹ ਦਾ ਘੋੜਾ ਆਉਂਦਾ ਰੇ? ਕਹਿੰਦੀ ਹਾਂ, ਆ ਦੇਖੋ ਪੌੜ। ਮੈਂ ਕਿਹਾ ਮਾਤਾ ਜੀ ਬੇਨਤੀ ਹੈ ਵੀ 6ਵੇਂ ਪਾਤਸ਼ਾਹ ਦੇ ਘੋੜੇ ਸੀ 3, ਤੁਸੀਂ ਵੀ ਨੋਟ ਕਰੋ, ਦਿਸ ਵਨ ਇਜ ਹਿਸਟੋਰੀਕਲ ਪੁਆਇੰਟ, ਕੇਵਲ 3, ਚੌਥਾ ਘੋੜਾ ਨਹੀਂ ਉਹਨਾਂ ਦਾ ਹੋਇਆ। ਕਿਉਂ? ਇੱਕ ਘੋੜਾ ਉਹ ਸੀ ਜੋ ਕੇਵਲ 1 ਘੰਟਾ ਸਵਾਰੀ ਦੇ ਸਕਦਾ ਸੀ ਗੁਰੂ ਹਰਗੋਬਿੰਦ ਸਾਹਿਬ, ਦੂਜਾ 2 ਘੰਟੇ, ਤੀਜਾ ਰੋਹੇਲਾ, ਉਹ 3 ਘੰਟੇ ਸਵਾਰੀ ਦੇ ਸਕਦਾ ਸੀ ਸਿਰਫ। ਕਿਉਂ? ਸਤਿਗੁਰ ਹਰਗੋਬਿੰਦ ਸਾਹਿਬ ਜੀ ਦਾ ਤੋਲਿਆ ਹੋਇਆ ਭਜਨ 9 ਮਣ ਕੱਚਾ ਸੀ। ਮੀਰੀ ਤੇ ਪੀਰੀ ਡਾਇਬਟੀ ਨਹੀਂ ਫੁੱਲਦੀ, ਪੈਂਦੇ ਖਾਂਦੇ ਨਾਲ ਆਪ ਵਰਜਿਸ਼ ਕਰਦੇ ਹੁੰਦੇ ਸੀ। ਤੁਹਾਨੂੰ ਪਤਾ ਹੈ ਉਹਨਾਂ ਦੀ ਖੁਰਾਕ, 1 ਕਿਲੋ ਬਦਾਮ ਦੀ ਗਿਰੀ, 5 ਕਿਲੋ ਦੁੱਧ, 1 ਕਿਲੋ ਦੇਸੀ ਘੀ, ਉਹਨੂੰ ਵੀ ਖਿਲਾਉਣਾ ਆਪ ਵੀ ਖਾਣਾ। ਚਾਂਦੀ ਦਾ ਰੁਪਈਆ ਦੇਖਿਆ ਤੁਸੀਂ ਮਲਕਾ ਦਾ? ਸਿਆਣਿਆਂ ਨੇ ਚਾਂਦੀ ਦੇ ਰੁਪਈਏ ਵਿੱਚ ਮਲਕਾ ਦੀ ਫੋਟੋ, ਹਰਗੋਬਿੰਦ ਸਾਹਿਬ ਮਹਾਰਾਜ ਤਲੀ ਤੇ ਰੱਖ ਕੇ ਅੰਗੂਠੇ ਦੇ ਨਾਲ ਕਸਾ ਕੇ ਉਹ ਫੋਟੋ ਖਤਮ ਕਰ ਦਿੰਦੇ ਸੀ। ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਲਿਖਿਆ, 5 ਪਿਆਲੇ 5 ਪੀਰ ਛਿੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਨ ਗੁਰਸੂਰਮਾ ਬੜ ਜੋਧਾ ਬਹੁ ਪਾਰੋ ਪਕਾਰੀ। ਐਡੇ ਸੂਰ 3 ਘੰਟੇ ਤੋਂ ਵੱਧ ਘੋੜਾ ਨਹੀਂ ਸੀ ਉਹਨਾਂ ਨੂੰ ਸਵਾਰੀ ਦੇ ਸਕੇ। ਇਸੇ ਕਰਕੇ 4 ਜੰਗ ਲੜੇ ਨੇ, 3 ਘੰਟੇ ਤੋਂ ਵੱਧ ਕੋਈ ਜੰਗ ਨਹੀਂ ਲੜਿਆ ਅਖੋਰ ਸਾਹਿਬ, 3 ਘੰਟੇ ਚ ਫਤਿਹ। ਮੈਂ ਉਹਨੂੰ ਮਾਤਾ ਨੂੰ ਪੁੱਛਿਆ, ਮੈਂ ਕਿਹਾ ਮਾਂ ਤਿੰਨਾਂ ਵਿੱਚੋਂ ਕਿਹੜਾ ਘੋੜਾ ਆਉਂਦਾ ਇੱਥੇ? ਤੇ ਉਹ ਕਿਸ ਤਰੀਕੇ ਨਾਲ ਕਰੇ ਨਾ ਗੱਲ, ਉਹ ਵੀ ਬਣੀ ਹੋਈ ਰਕਮ ਸੀ ਪੂਰੀ। ਉਹ ਕਹਿੰਦੀ ਬਾਬਾ ਜੀ ਅਸੀਂ ਕਿਹੜੇ ਤੇ ਕੀ ਲੈਣਾ, ਜਿਹੜਾ ਮਰਜ਼ੀ ਹੋਵੇ ਆ ਕੇ ਲਾ ਜਾਂਦਾ ਸਤਨਾਮ, ਉਹ ਕਿਤੇ ਘੱਟਦੇ ਆ ਨਹੀਂ। ਕਹਿੰਦੀ ਆਪਾਂ ਨੂੰ ਤਾਂ ਘੋੜੇ ਦਾ ਕੋਟ ਚਾਹੀਦਾ ਜਿਹੜੇ ਮਰਜ਼ੀ ਦਾ ਹੋਵੇ। ਮੈਂ ਕਿਹਾ ਕੋਈ ਨੀ ਬੇਬੇ, ਹੁਣ ਮੈਨੂੰ ਐਂ ਦੱਸ ਵੀ ਜਦ ਘੋੜਾ ਮਹਾਰਾਜ ਦਾ ਪੌੜ ਲਾਉਣ ਆਉਂਦਾ, ਉਹ ਗਲੀ ਗਲੀ ਆਉਂਦਾ ਤੁਰ ਕੇ ਹੈਲੀਕਾਪਟਰ ਵਾਂਗ ਲੈਂਡ ਹੁੰਦਾ? ਸਮਝਾਉਣ ਦਾ ਤਰੀਕਾ ਦੋਵੇਂ ਤਰੀਕੇ ਆ, ਤੁਰ ਕੇ ਪੈਦਲ ਆਵੇ ਉੱਤੋਂ ਉਤਰੇ। ਕਹਿੰਦੀ ਬਾਬਾ ਜੀ ਇਹ ਤਾਂ ਮੈਨੂੰ ਪਤਾ ਨਹੀਂ, ਪੌੜ ਲੱਗਿਆ ਦਿਖਦਾ। ਮੈਂ ਕਿਹਾ ਬੁੜੀਏ ਤੂੰ ਤਾਂ ਨਰਕਾਂ ਨੂੰ ਜਾਣਾ, ਇਹਨਾਂ ਨੂੰ ਕਾਹਨੂੰ ਤੋਰਦੀ ਹੈ? ਜੇ ਕੱਲਾ ਪੌੜੇ ਲੱਗਿਆ ਦਿਖਦੇ ਨਾ, ਵੀ ਪਿੰਡ ਦੇ ਕਿਸੇ ਪਰਜਾ ਪਾਦੀ ਖੱਚਰ ਲੰਘਦੀ ਹੋਣੀ ਹੈ, ਨੇ ਤੈਨੂੰ ਪਤਾ ਹੀ ਨੀ ਵੀ ਕਿੱਥੇ ਨੂੰ ਆਉਂਦਾ, ਕੱਲ ਜਾਂਦਾ, ਕਦ ਆਉਂਦਾ, ਤੈਨੂੰ ਪੌੜ ਦਾ ਪੌੜ ਕੋਈ ਲਾਜਮੇ ਉੱਥੇ। ਮੈਂ ਕਿਹਾ ਦੱਸ 6ਵੇਂ ਪਾਤਸ਼ਾਹ ਦਾ ਘੋੜਾ ਅਜੇ ਘੋੜੇ ਦੀ ਜੂਨੀ ਚ ਫਿਰਦਾ? ਤੁਸੀਂ ਆਪ ਸੋਚੋ, ਜੇ 6ਵੇਂ ਪਾਤਸ਼ਾਹ ਨੇ ਆਪਣਾ ਘੋੜਾ ਮੁਕਤ ਨਹੀਂ ਕੀਤਾ ਤੇ ਸਾਨੂੰ ਮੁਕਤ ਕਿੱਥੇ ਕਰੋਗੇ 6ਵੇਂ ਪਾਤਸ਼ਾਹ? ਉਹਦੀ ਜੂਨੀ ਛੁੱਟੀ ਹੋਣੀ ਅਜੇ। ਦੇਖੋ ਕੀ ਵਹਿਮ ਪਾਏ ਜਾ ਰਹੇ ਨੇ, 6ਵੇਂ ਪਾਤਸ਼ਾਹ ਦਾ ਘੋੜਾ ਜੇ ਪਸ਼ੂ ਦੀ ਜੂਨੀ ਵਿੱਚ ਤੁਰਿਆ ਫਿਰਦਾ, ਕੀ ਫਾਇਦਾ ਹੋਇਆ ਉਸ ਘੋੜੇ ਨੂੰ ਗੁਰਸਿੱਖ ਪਿਆ? ਪਰ ਲਾਈਨਾਂ ਦੀਆਂ ਲਾਈਨਾਂ ਉੱਥੇ ਤੁਹਾਡੀਆਂ, ਕਿਸੇ ਨੂੰ ਸ਼ਹੀਦ ਨਹੀਂ ਕਹਿਣਾ ਪਾਉਂਦਾ। ਇੱਕ ਗੱਲ ਕਹਿ ਦੇ ਕਰੋ, ਮੈਂ ਵੀ ਐਗਰੀ ਕਰਦਾ ਤੁਹਾਡੇ ਨਾਲ, ਕਹਿ ਦਿਆ ਕਰੋ ਭੂਤ ਆਉਣੇ ਕਾਹਤੇ ਗੁੱਸਾ ਨਹੀਂ ਕਰਿਓ। ਭਾਈਚਾਰੇ ਕੋਲ ਭਾਈਚਾਰਾ ਆ ਜਾਂਦਾ ਹੈ, ਖੁਸ਼ ਹੈ ਜਨਾਬ, ਉਹ ਤਾਂ ਮੈਂ ਵੀ ਐਗਰੀ ਕਰਦਾ ਇਸ ਗੱਲ ਦੇ ਨਾਲ, ਭਾਈਚਾਰੇ ਕੋਲ ਭਾਈਚਾਰਾ ਆਉਂਦਾ। ਉਹ ਭਾਈਚਾਰਾ ਕੌਣ ਹੈ? ਸੁਣ ਲਓ, ਮੈਂ ਤੇ ਤੁਸੀਂ ਇਹ ਆਪਾਂ ਦੋਏ ਹਾਂ। ਜੇ ਕਰ ਸਾਧਨ ਸੇਵੀ ਹੈ ਹਰ ਕੀ ਸੇਵਾ ਨਾ ਹੈ, ਤੇ ਕਰ ਮਰ ਹਟ ਸਾਰਖੇ ਭੂਤ ਵਸੈ ਤਿੰਨ। ਸੇਵਾ ਨਹੀਂ ਸਿਮਰਨੀ ਹੈ, ਮਰਦ ਕਹਿੰਦੇ ਉਹ ਮੜੀਆਂ ਚ ਰਹਿ ਰਹੇ ਨੇ, ਮੜੀਆਂ ਚ ਭੂਤ ਰਹਿੰਦੇ, ਮੜੀਆਂ ਚ ਬੰਦੇ ਤਾਂ ਰਹਿੰਦੇ ਨੀ ਭੂਤ। ਇੱਕ ਮੜੀਆਂ ਦੀ ਵੀ ਗੱਲ ਹੈਗੀ ਬੀਬੀ, ਉਹ ਤੁਹਾਡੀ ਕੋਈ ਸਾਧ ਮੜੀਆਂ ਚ ਬੈਠ ਜਾਵੇ ਨਾ ਬਾਹਰੋਂ ਆ ਕੇ, ਵਾਹਿਗੁਰੂ ਦੇਖੋ ਫਿਰ ਖੋਆ ਕੱਢ ਕੱਢ ਕੇ ਪਿੰਨੀਆਂ ਲਿਜਾਂਦੀਆਂ ਬੀਬੀਆਂ ਨੂੰ ਮੱਖਣ ਦੇ ਛੰਨੇ। ਕਹਿੰਦੇ ਬਹੁਤ ਤਕੜਾ ਹੈ ਜਿਹੜਾ ਮੜੀਆਂ ਚ ਬੈਠਾ, ਕਹਿੰਦੇ ਨਾ ਕਿੰਨੀ ਮੂਰਖ ਮਤੀ, ਮੜੀਆਂ ਚ ਤਾਂ ਬੈਠਣਾ ਹੀ ਬਹੁਤ ਸਖਾਲਾ, ਨਾ ਕੋਈ ਬੋਲੇ, ਨਾ ਕੋਈ ਉੱਠੇ, ਨਾ ਕੋਈ ਬੁਲਾਵੇ, ਨਾ ਕੋਈ ਲੈਣਾ ਨਾ ਦੇਣਾ। ਸਿਆਣੇ ਸੁਣਦੇ ਹੋ, ਰਹਿਣਾ ਤਾਂ ਜਿਉਂਦਿਆਂ ਚ ਔਖਾ ਹੈ, ਰਹਿਣਾ ਜਿਉਂਦਿਆਂ ਚ ਔਖਾ। ਤੁਹਾਡੀ ਮਿਸਾਲ ਦਵਾਂ, ਤੁਹਾਨੂੰ ਤੁਹਾਡੇ 2.5 ਨਿਆਣੇ ਨਹੀਂ ਟਿਕਣ ਦਿੰਦੇ, ਕੋਈ ਉੱਥੇ ਬੈਠੇ ਚੀਕਾਂ ਮਾਰਦਾ, ਕੋਈ ਰੋਟੀ ਨਹੀਂ ਖਾਂਦਾ, ਬੇਬੇ ਮਿੰਟਾਂ ਖਾਂਦੀ, ਕੋਈ ਬਸਤਾ ਛੱਡ ਕੇ ਨੱਠ ਗਿਆ, ਜਿਉਂਦਿਆਂ ਚ ਰਹਿਣਾ ਔਖਾ ਹੈ। ਕਿਰਪਾ ਕੀਤੀ ਹੈ ਗੁਰਸਿੱਖ ਦਾ ਜੀਵਨ ਜਿਉਂਦਿਆਂ ਚ ਨਿਰਮਲ। ਜੈਸੇ ਜਨਮੇ ਕਮਲ ਨਿਰਾਲਮ, ਪਾਣੀ ਵਿਚ ਖੜਾ ਜਿਵੇਂ ਕਮਲ ਸੁੱਕਾ, ਇਸ ਤਰ੍ਹਾਂ ਗੁਰਸਿੱਖ ਸਭ ਦੇ ਵਿਚ ਰਹਿੰਦਾ ਹੋਇਆ ਨਿਰਮਲ। ਕਦੇ ਨੀ ਕਹਿਣਾ ਬੀਬੇ ਤੁਹਾਨੂੰ ਬੇਨਤੀ ਹੈ ਕਿ ਸ਼ਹੀਦ ਆਉਂਦੇ ਹੈ, ਸ਼ਹੀਦ ਆਉਂਦੇ ਜਾਂਦੇ ਨੀ ਹੁੰਦੇ। ਨਾਲੇ ਜਿੱਦਣ ਆ ਗਿਆ ਫਿਰ ਕੱਲਾ ਨੀ ਜਾਂਦਾ, ਫਿਰ ਤਾਂ ਲੈ ਕੇ ਜਾਊਗਾ ਕੋਲ ਸਤਨਾਮ। ਇਹ ਥੋੜਾ ਵੀ ਥੋੜੀ ਚਾਹ ਪੀ ਕੇ ਚਲੇ ਜਾਓ, ਨਾ ਨਾ। ਹਾਉ ਸਬਜੈਕਟ ਬਾਬਾ ਦੀਪ ਸਿੰਘ ਜੀ, ਥੋੜੇ ਮਿੰਟ ਬਸ, ਥੋੜੇ ਮਿੰਟ। ਸ਼ਹੀਦ ਸ਼ਬਦ ਦੇ ਅਰਥ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੇ, ਬਾਹਰੋਂ ਨਹੀਂ ਲੈਣੇ। ਸ਼ਹੀਦ ਕੌਣ ਹੋ ਸਕਦਾ, ਇਹਨੂੰ ਸਮਝੋ। ਤੁਕ ਸੁਣੋ ਭਾਈ ਸਾਹਿਬ ਜੀ, ਸਾਬਰ ਸੇਵਕ ਸ਼ਹੀਦ, ਭਰਮ ਭਉ ਖੋਵਣ। ਸਾਬਰ ਸੇਵਕ ਸ਼ਹੀਦ, ਭਰਮ ਭਉ ਖੋਵਣ। ਮੁਰਦਾ ਹੋਏ ਮੁਰੀਦ, ਨਾ ਗੱਲੀ ਗੋਵਣ। ਇੱਥੇ ਚਾਰ ਸ਼ਬਦ ਨੇ ਪੜ੍ਹੇ ਲਿਖੇ ਬੈਠੇ ਹੋ, ਸਾਬਰ ਸੇਵਕ ਦੋ, ਭਰਮ ਤੇ ਭਉ ਚਾਰ। ਇਹਨਾਂ ਦੇ ਗੱਭੇ ਹੈ ਸ਼ਹੀਦ ਸ਼ਬਦ, ਥੋੜੇ ਜਿਹੇ ਕੰਪਲੀਕੇਟਡ ਬਾਣੀ ਦੇ ਅਰਥ। ਸਾਬਰ ਸਿਦਕ ਫਿਰ ਸ਼ਹੀਦ ਹੈ, ਫਿਰ ਭਰਮ ਭਉ ਹੈ। ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਆਉਂਦੇ ਪ੍ਰੇਮੀਓ, ਜਿਹੜੇ ਦੇਹਲੀ ਦੀਪ ਹੁੰਦੇ ਨੇ। ਦੇਹਲੀ ਦੀਪ ਯਾਦ ਹੈ ਤੁਹਾਡੇ, ਦੋ ਕਮਰਿਆਂ ਦੇ ਵਿਚਾਲੇ ਦੇਹਲੀ ਹੁੰਦੀ ਹੈ, ਹੁੰਦੀ ਸੀ ਨਾ। ਉਸ ਦੇਹਲੀ ਉੱਤੇ ਦੀਵਾ ਮਚਾ ਕੇ ਰੱਖ ਦੋ, ਉਹ ਦੋਹਾਂ ਕਮਰਿਆਂ ਦਾ ਸਾਂਝਾ ਹੋ ਜਾਂਦਾ, ਉਹਨੂੰ ਕਹਿੰਦੇ ਦੇਹਲੀ ਦੀਪ। ਹੋ ਗਏ ਨਾ ਸਾਂਝਾ। ਇਸ ਤਰ੍ਹਾਂ ਬਾਣੀ ਵਿੱਚ ਕੁਝ ਸ਼ਬਦ ਆਉਣੇ ਹੈ ਜੋ ਅੱਧੀ ਤੁਕ ਪਿਛਲੇ ਨਾਲ ਵੀ ਲੱਗਣਗੇ, ਅੱਧੀ ਗਾਹਾਂ ਨਾਲ ਵੀ। ਉਹ ਸ਼ਬਦ ਇੱਕ ਹੋਊਗਾ, ਲੱਗੂਗਾ ਦੋ ਵਾਰ ਤਾਂ ਅਰਥ ਆਉਣਗੇ, ਨਹੀਂ ਉਹਦੇ ਅਰਥ ਨਹੀਂ ਹੋ ਸਕਦੇ। ਇਹਨੂੰ ਸੁਣੋ ਇੱਕ ਸਕਿੰਟ ਵਿੱਚ, ਇੱਕ ਤੁਕ ਤੁਹਾਡੇ ਯਾਦ ਹੈ ਕਿਹੜੀ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਏ ਨਿਸਤਾਰਾ। ਯਾਦ ਹੈ ਨਾ, ਇਹਦੇ ਵਿੱਚ ਜਿਹੜਾ ਜਗ ਜਾਣੇ ਸ਼ਬਦ ਹੈ ਦੇਹੜੀ ਦੀਪ। ਅਜਾ ਮਲ ਪਾਪੀ, ਨਿਮਖ ਮਾਏ ਨਿਸਤਾਰਾ, ਦੋ ਸ਼ਬਦ ਮੂਹਰੇ ਦੋ ਪਿੱਛੇ, ਗੱਭੇ ਹੈ ਜਗ ਜਾਣੇ। ਜਦ ਤੱਕ ਇਸ ਜਗ ਜਾਣੇ ਨੂੰ ਦੋ ਪਾਸੇ ਨਹੀਂ ਲਾਓਗੇ ਅਰਥ ਨਹੀਂ ਆਉਣਗੇ। ਕਿਉਂ ਸੁਣੋ, ਅਜਾ ਮਲ ਪਾਪੀ ਜਗ ਜਾਣੇ, ਐਡਾ ਵੱਡਾ ਪਾਪੀ ਸੀ ਸਾਰੀ ਦੁਨੀਆਂ ਜਾਣਦੀ ਸੀ। ਜਗ ਜਾਣੇ ਮਸ਼ਹੂਰ, ਸਭ ਨੂੰ ਪਤਾ ਲੱਗ ਗਿਆ ਨਾ ਇੱਕ ਵਾਰ। ਅਜਾ ਮਲ ਪਾਪੀ ਜਗ ਜਾਣੇ ਪਿੱਛੇ ਲੱਗ ਗਏ ਨਾ, ਹੁਣ ਜਦੋਂ ਅਰਥ ਕਰਨੇ ਹੈ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਇਹ ਵੀ ਦੁਨੀਆਂ ਹੀ ਜਾਣਦੀ ਹੈ ਇੱਕ ਮਿੰਟ ਚ ਤਾਰਿਆ। ਪਹਿਲਾਂ ਜਗ ਜਾਣੇ ਅਧੀ ਤੁਕ ਨਾਲ, ਅਜਾ ਮਲ ਪਾਪੀ ਜਗ ਜਾਣੇ, ਦੁਨੀਆਂ ਜਾਣਦੀ ਹੈ ਪਰ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਇਹ ਵੀ ਦੁਨੀਆਂ ਨੂੰ ਪਤਾ ਇੱਕ ਮਿੰਟ ਚ ਪਾਰ ਉਤਾਰਾ। ਆਓ ਸ਼ਹੀਦ ਕੌਣ ਹੋਊਗਾ। ਭਾਈ ਸਾਹਿਬ ਕਹਿੰਦੇ ਦੋ ਗੱਲਾਂ ਉਹਦੇ ਕੋਲ ਹੋਣ, ਦੋ ਗੱਲਾਂ ਛੱਡ ਦੇਵੇ। ਬਹੁਤ ਵਾਰ ਸ਼ਹੀਦ ਸ਼ਹੀਦ ਸੁਣਿਆ ਹੋਣਾ ਤੁਸੀਂ, ਇਹਦੀ ਵਿਚਾਰ ਸੁਣੋ, ਸ਼ਹੀਦੀ ਕੌਣ ਪਾ ਸਕਦਾ। ਦੋ ਗੱਲਾਂ ਕੋਲ ਰੱਖੇ, ਦੋ ਛੱਡ ਦੇਵੇ, ਉਹ ਸ਼ਹੀਦ ਹੋ ਸਕੂਗਾ। ਕਿਹੜੀਆਂ ਕੋਲ ਕੀ ਰੱਖਣੀ ਹੈ? ਸਾਬਰ ਸੇਦਕ ਦੋ ਚੀਜ਼। ਸਬਰ ਪਤਾ ਕੀ ਹੁੰਦਾ? ਰੋਟੀਆਂ ਤੋਂ ਨਹੀਂ, ਮਾਇਆ ਤੋਂ ਨਹੀਂ, ਬਾਲ ਬੱਚਿਆਂ ਤੋਂ ਨਹੀਂ, ਕੋਠੀਆਂ ਤੋਂ ਨਹੀਂ। ਇਹ ਸਬਰ ਬਹੁਤ ਕਰੀ ਫਿਰਦੇ ਇੱਥੇ। ਸ਼ਹੀਦ ਨੂੰ ਸਬਰ ਕਰਨਾ ਪੈਂਦਾ ਜ਼ਿੰਦਗੀ ਤੋਂ ਅੱਜ ਕੇ ਆਖੋ, ਇਹ ਔਖਾ ਹੈ। ਜੀਉਣ ਤੋਂ ਸਬਰ, ਮਰਨਾ ਤਾਂ ਮੈਨੂੰ ਵੀ ਪਤਾ ਨਹੀਂ ਮੈਂ ਕਿਵੇਂ ਮਰਨਾ ਹੈ, ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਪਰ ਮਰਦੇ ਦੇਖੇ ਤਾਂ ਗੇ ਆਪਾਂ ਨੇ। ਮੂੰਹ ਵਿੱਚ ਦੰਦ ਨਹੀਂ, ਕੰਨ ਸੁਣਦੇ ਨਹੀਂ, ਹੱਥ ਮੂੰਹ ਚ ਬੁਰਕੀ ਨਹੀਂ ਪਾਉਂਦੇ, ਪੈਰਾਂ ਨਾਲ ਤੁਰ ਨਹੀਂ ਹੁੰਦਾ, ਅੱਖਾਂ ਦੇਖਦੀਆਂ ਨਹੀਂ, ਘਰ ਦੇ ਦੁਖੀ ਹੋਏ ਫਿਰਦੇ ਆ ਵੀ ਕਦ ਤੁਰਦਾ ਹੈ ਬਾਪੂ। ਫੇਰ ਵੀ ਮਰਦੇ ਮਰਦੇ ਹਾਕਾਂ ਮਾਰੀ ਦੀਆਂ, ਉਹ ਕੋਈ ਲਵਾ ਦੋ ਟੀਕਾ ਜੇ ਚਾਰ ਸਾਹ ਆ ਜਾਣ ਸਤਨਾਮ ਜੀਵਿਆ ਲੋੜੇ ਸਭ ਕੋਏ, ਜ਼ਿੰਦਗੀ ਤੋਂ ਸਬਰ ਕਰਨਾ ਕਿੱਥੇ ਔਖ ਸੌਖ ਹੈ। ਮਰਦੇ ਮਰਦੇ ਹਾਕਾਂ ਮਾਰੀ ਦੀਆਂ, ਵਿਚਾਰੇ ਕੋਈ ਸ਼ਹੀਦ ਕੌਣ ਹੋਊਗਾ ਜਿਹੜਾ ਜਿਉਣ ਤੋਂ ਸਬਰ ਕਰ ਲਵੇ। ਬਹੁਤ ਔਖਾ ਹੈ ਜ਼ਿੰਦਗੀ ਤੋਂ ਸਬਰ। ਨੰਬਰ ਦੋ, ਸਿਦਕ। ਸ਼ਹੀਦ ਕੌਣ ਹੋਊਗਾ? ਸਿਦਕ ਦੇ ਪੰਜਾਬੀ ਅਰਥ ਫਾਰਸੀ ਦਾ ਸ਼ਬਦ ਹੈ ਸਿਦਕ, ਬਹੁਤ ਵਾਰ ਸਿਦਕ ਦੇ ਪੰਜਾਬੀ ਸਿੱਧੇ ਅਰਥ ਨੇ ਜੋ ਵਚਨ ਕਰਤਾ ਉਹਨੂੰ ਪੂਰਾ ਕਰ ਦੇ। ਸਿਦਕ ਜੋ ਬੋਲ ਕੇ, ਗੁਰੂ ਗ੍ਰੰਥ ਸਾਹਿਬ ਨੇ ਵੀ ਇਹੀ ਨਿਸ਼ਾਨੀ ਲਿਖੀ ਹੈ ਮਨੁੱਖ ਦੀ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਵਿੱਚ ਇਹੀ ਨਿਸ਼ਾਨੀ ਲਿਖੀ, ਵਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜੇ ਆਰ ਕੂੜੀ। ਥੋਥਾ ਪਤਾ ਕੀ ਹੁੰਦਾ? ਵੀ ਭੰਨ ਕੇ ਮੂੰਗਫਲੀ ਕੱਢ ਲਈ, ਫੁਲਕਾ ਰਹਿ ਗਿਆ ਉਹਦਾ ਫੋਲਕ, ਬਦਾਮ ਕੱਢ ਲਿਆ ਉਹਦਾ ਫੋਲਕ ਰਹਿ ਗਿਆ ਥੋਥਾ, ਗੰਨਾ ਪੀੜ ਲਿਆ ਰਸ ਕੱਢ ਲਿਆ ਤੇ ਥੋਥਾ ਰਹਿ ਗਈ ਖੋਈ। ਉਹ ਬੰਦਾ ਨਹੀਂ ਹੈਗਾ, ਉਹ ਛਿਲਕਾ ਹੀ ਤੁਰਿਆ ਫਿਰਦਾ ਜਿਹੜਾ ਬਚਨ ਕਰਕੇ ਮੁਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਸੁਣੋ, ਸਮਾਪਤੀ ਕਰੀਏ। ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ, ਹਮੂ ਮਰਦ ਬਾਇਦ ਸ਼ਬਦ ਸੁਖ ਨ ਵਰਨਾ ਕੇ ਸ਼ੀਕ ਮੈਂ ਦੀਗਰ ਦਰਦਹਾਨੇ ਦੀਗਰ, ਜ਼ਫਰਨਾਮਾ। ਓਏ ਔਰੰਗਜ਼ੇਬ, ਤੂੰ ਮਰਦ ਨਹੀਂ ਹੈ, ਹਮੂ ਮਰਦ ਬਾਇਦ, ਮੈਂ ਮਰਦ ਉਹਨੂੰ ਮੰਨਦਾ ਜੋ ਸੁਬਦ ਸੁਖ ਨ ਵਰ, ਸੁਖ ਨ ਵਰ ਹੁੰਦਾ ਕੌਲ ਕਰਾਰ ਵਾਦਾ, ਜੋ ਆਪਣੇ ਵਾਅਦੇ ਨੂੰ ਪੂਰਾ ਕਰ ਦੇਵੇ, ਜੋ ਆਪਣੇ ਬਚਨ ਨੂੰ ਪੂਰਾ ਕਰ ਦੇਵੇ। ਅਗਲੀ ਅੱਧੀ ਤੁਕ, ਨਾ ਕਿ ਸ਼ੀਕਮੇ ਦੀਗਰ। ਸ਼ੀਕਮ ਨਾਮ ਫਾਰਸੀ ਵਿੱਚ ਹੈ ਪੇਟ ਦਾ, ਦੀਗਰ ਨਾਮ ਹੈ ਦੂਜੇ ਦਾ। ਬਾਜਾ ਵਾਲੇ ਕਹਿੰਦੇ ਔਰੰਗਜ਼ੇਬ, ਤੂੰ ਮਰਦ ਨਹੀਂ ਹੈ, ਮਰਦ ਉਹ ਹੁੰਦਾ ਜਿਹਦੇ ਜੋ ਪੇਟ ਵਿੱਚ ਹੋਵੇ ਉਹੀ ਮੂੰਹ ਤੇ ਹੋਵੇ, ਨਾ ਕਿ ਸ਼ੀਕਮੇ ਦੀਗਰ। ਪੇਟ ਵਿੱਚ ਕੁਝ ਹੋ ਰਿਹਾ ਦਰ ਦਹਾਨੇ ਦੀਗਰ ਦਹਾਨਾ ਮੂੰਹ, ਉਹ ਮਰਦ ਨਹੀਂ ਹੁੰਦਾ, ਉਹ ਕੈਰ ਹੁੰਦਾ। ਤੂੰ ਮਰਦ ਨਹੀਂ ਹੈ, ਕੈਰ ਹੈ, ਮੂੰਹ ਤੋਂ ਤੂੰ ਕਸ਼ਮਾ ਖਾਧੀਆ ਤੇ ਪੇਟ ਵਿੱਚ ਸਾਡੇ ਮਾਰਨ ਦੀ ਇੱਛਿਆ ਸੀ। ਸ਼ਹੀਦ ਕੌਣ ਹੋਊਗਾ ਜੋ ਪੰਜ ਪਿਆਰਿਆਂ ਨੇ ਕਹਿ ਦਿੱਤਾ ਅੱਜ ਤੋਂ ਸਿਰ ਤੇਰਾ ਨਹੀਂ ਹੈ, ਤਨ ਤੇਰਾ ਨਹੀਂ, ਧਨ ਤੇਰਾ ਨਹੀਂ, ਇਹ ਤੇਰੇ ਕੋਲ ਗੁਰੂ ਦੀ ਅਮਾਨਤ ਹੈ। ਤੇ ਅਮਾਨਤ ਜਦੋਂ ਕੋਈ ਮੰਗੇ ਹੱਥ ਬੰਨ ਕੇ ਮੋੜ ਦੇਣੀ ਚਾਹੀਦੀ ਹੈ। ਅੱਜ ਫਿਰ ਆਖੋ ਸਾਬਰ ਸਿਦਕ, ਦੋ ਚੀਜ਼ਾਂ ਕੋਲ ਹੋਣ, ਦੋ ਚੀਜ਼ਾਂ ਛੱਡਣੀਆਂ ਪੈਣਗੀਆਂ ਜਿਹਨੇ ਸ਼ਹੀਦ ਹੋਣਾ। ਭਰਮ ਪਾਓ ਖੋਬਣਾ, ਭਰਮ ਤੇ ਪਾਓ। ਭਰਮ ਸੁਣੋ ਕੀ ਹੁੰਦਾ, ਬਾਣੀ ਚੋਂ ਅਰਥ ਪੜੋ ਭਰਮ ਦੇ। ਭਰਮ ਹੁੰਦਾ ਕੀ ਹੈ? ਸਤਿਗੁਰ ਕਹਿੰਦੇ ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਦੇਖੋ ਭਰਮ ਦੇ ਅਰਥ, ਭਰਮ ਹੁੰਦਾ ਹੈ ਤੁਹਾਨੂੰ ਖਿਆਲ ਆ ਗਿਆ ਮੇਰੇ ਕੋਲ $100 ਹੈ, ਜਦ ਬਟੂਆ ਖੋਲਿਆ 50 ਨਿਕਲੇ ਤੇ ਕਹੋਗੇ ਮੈਨੂੰ ਭੁਲੇਖਾ ਸੀ। ਭਰਮ ਸੋਚ ਲਿਆ ਮੇਰਾ ਮਿੱਤਰ ਹੈ ਪਰ ਨਿਕਲਿਆ ਦੁਸ਼ਮਣ। ਭਰਮ ਹੁਣ ਮੈਂ ਸਮਾਪਤੀ ਤੇ ਜਾਵਾਂ, ਸਭ ਤੋਂ ਵੱਡਾ ਭਰਮ ਸੁਣੋ ਕੀ ਹੈ, ਛੋਟੇ ਮੋਟੇ ਤਾਂ ਪੈਂਦੇ ਹੀ ਰਹਿੰਦੇ, ਸਾਰੇ ਭਰਮਾਂ ਦਾ ਬੀਜ ਜੜ ਇੱਕ ਹੈ, ਉਹ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਕਿਹੜਾ? ਸੰਸਾ ਇਹੋ, ਸ਼ੰਕਾ ਕਹਿ ਲਓ ਭਰਮ ਕਹਿ ਲਓ ਕੇਵਲ ਡਾਊਟ ਕਹਿੰਦੇ, ਭਾਈ ਸਾਹਿਬ ਕਹਿੰਦੇ ਇੱਕੋ ਭਰਮ ਹੈ ਬਸ, ਸੰਸਾ ਇਹੋ। ਮੈਂ ਬੇਨਤੀ ਕਰਾਂ ਕੋਈ ਪਾਠਾਂ ਦਾ ਵਿਦਵਾਨ ਬੈਠਾ ਹੋਵੇ ਉਹ ਨੋਟ ਕਰੇ ਇਸ ਗੱਲ ਨੂੰ, ਆਮ ਨਹੀਂ ਹੋਣੀ। ਸ਼ਾਨਸ਼ਾਹ ਇਹੋ ਇੱਥੇ ਠਹਿਰਨਾ ਪਾਠੀ ਨੇ, ਸਿੱਧੇ ਨਹੀਂ ਲੱਗਣੇ। ਭਾਈ ਸਾਹਿਬ ਕਹਿੰਦੇ ਇੱਕੋ ਇੱਕ ਭਰਮ ਹੈ, ਸੰਸਾਰ ਇਹੋ ਸੰਸਾਰ ਹੈ। ਪੜ੍ਹੇ ਲਿਖੇ ਬੈਠੇ ਹੋ, ਸਭ ਤੋਂ ਵੱਡਾ ਭਰਮ, ਭਰਮਾਂ ਦੀ ਜੜ ਇਹ ਹੈ ਕਿ ਆਪਾਂ ਕਹਿੰਦੇ ਹਾਂ ਦੁਨੀਆ ਹੈਗੀ, ਅੱਜ ਕਹੇ ਆਖੋ ਸਤ ਜਗ ਹੈਗਾ, ਮੈਂ ਹੈਗਾ, ਮੇਰੀ ਕੋਠੀ ਹੈਗੀ, ਮੇਰੇ ਪੁੱਤਰ ਹੈ। ਅਰਥ ਪੜੋ ਬਾਣੀ, ਸੰਸਾਰ ਇਹੋ ਕੀ ਸੰਸਾਰ ਹੈ। ਤੈਨੂੰ ਭੁਲੇਖਾ ਪੈ ਗਿਆ ਕਿ ਮੈਂ ਹੈਗਾ। ਬਾਪੂ ਨੂੰ ਵੀ ਸੀ, ਬਾਬੇ ਨੂੰ ਵੀ, ਕਿੱਥੇ ਗਏ ਜਿਹੜੇ ਕਹਿੰਦੇ ਹੈ। ਉਪਜੇ ਨਿਪਜੇ ਨਿਪਜ ਸਮਾਈ ਨੈਨੇ ਦੇਖਤੇ, ਇਹੋ ਜਿਹੇ ਤੇਰੇ ਸਾਹਮਣੇ ਜਿਹੜੇ ਕਹਿੰਦੇ ਮੈਂ ਹੈਗਾ ਉਹ ਹੈ ਨੀ, ਤੂੰ ਫੇਰ ਵੀ ਕਹਿਣ ਤੋਂ ਨੀ ਹਟਿਆ ਕਿ ਮੈਂ ਹੈਗਾ। ਸੰਸਾਰ ਇਹੋ ਸੰਸਾਰ ਹੈ, ਇਹਦਾ ਨਤੀਜਾ ਜਨਮ ਮਰਨ ਵਿੱਚ ਦੁੱਖ ਸਬਾਇਆ 84 ਲੱਖ ਦਾ ਕਿਹੜਾ। ਜਿਹਨੇ ਸ਼ਹੀਦ ਹੋਣੇ ਉਹਨੂੰ ਮੰਨਣਾ ਪਊ ਇਹ ਫਨਾ ਹੈ, ਇਹ ਹੈ ਨੀ, ਇਹ ਸਿਰਫ ਦਿਖਣ ਖਾਤਰ। ਨੰਬਰ ਦੋ, ਪਹੋ ਪਹੋ ਭਾਈ ਦੋ ਪਾਠ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦੇ ਤਿੰਨ ਅਰਥ ਨੇ। ਇੱਕ ਭੱਬਾ ਮੁਕਤਾ ਤੇ ਊੜੇ ਨੂੰ ਔਂਕੜ ਹੈ, ਮੂਲ ਮੰਤਰ ਵਿੱਚ ਨਿਰਭਉ, ਉੱਥੇ ਭੱਬਾ ਮੁਕਤਾ, ਜਿੱਥੇ ਭੱਬਾ ਮੁਕਤਾ ਆਵੇ ਨਾ ਉੱਥੇ ਦੋ ਅਰਥ ਹੁੰਦੇ ਨੇ, ਭਉ ਭਾਵ ਸੰਸਾਰ, ਭਉ ਡਰ। ਬਾਬਾ ਮੁਕਤ ਹੈ, ਉੜੇ ਨੂੰ ਔਂਕੜ ਹੈ, ਉਹਦਾ ਅਰਥ ਹੈ ਡਰ, ਭੈ। ਜਿੱਥੇ ਭੱਬੇ ਨੂੰ ਕੰਨਾ ਆ ਜਾਵੇ ਨਾ ਭਾਉ, ਉਹਦਾ ਕੇਵਲ ਇੱਕ ਅਰਥ ਹੈ ਪ੍ਰੇਮ, ਅੱਜ ਕੇ ਆਖੋ ਗੋਬਿੰਦ ਭਾਉ ਭਗਤ ਦਾ। ਇੱਥੇ ਮੁਕਤ ਹੈ, ਭਰਮ ਭਾਉ ਖੋਬਣਾ, ਡਰ ਛੱਡਣਾ ਪਊਗਾ ਜਿਹਨੇ ਸ਼ਹੀਦ ਹੋਣਾ। ਡਰ ਕਾਹਦਾ? ਤੁਹਾਨੂੰ ਸੱਪ ਦਾ ਕੋਈ ਡਰ ਨਹੀਂ, ਤੁਹਾਨੂੰ ਬੰਦੂਕ ਦਾ ਕੋਈ ਡਰ ਨਹੀਂ, ਤੁਹਾਨੂੰ ਅੱਗ ਦਾ ਕੋਈ ਡਰ ਨਹੀਂ, ਤੁਹਾਨੂੰ ਦੁਸ਼ਮਣ ਦਾ ਕੋਈ ਡਰ ਨਹੀਂ, ਸ਼ੇਰ ਦਾ ਤੁਹਾਨੂੰ ਕੋਈ ਡਰ ਨਹੀਂ। ਇੱਕ ਡਰ ਹੈ ਕੇਵਲ ਇੱਕ, ਉਹ ਹੈ ਮੌਤ ਦਾ ਡਰ ਕੇ ਸ਼ੇਰ ਨੇ ਮਾਰ ਦੇਣੇ ਹੈ, ਅਖੋ ਸਤਨਾਮ, ਅੱਗ ਨੇ ਮਾਰ ਦੇਣੇ ਹੈ, ਦੁਸ਼ਮਣ ਨੇ ਮਾਰ ਦੇਣੇ, ਮੌਤ ਦਾ ਡਰ। ਜਿਹਨੇ ਸ਼ਹੀਦ ਹੋਣੇ ਉਹ ਪਹਿਲਾਂ ਮਰਨ ਕਬੂਲ, ਜੀਵਨ ਕੀ। ਇਹ ਚਾਰ ਚੀਜ਼ ਕੱਲ ਦੇ ਦੀਵਾਨ ਵਿੱਚ ਗੁਰੂ ਨਾਨਕ ਸਾਹਿਬ ਦੇ ਬਚਨ ਤੁਹਾਡੇ ਚਰਨਾਂ ਵਿੱਚ। ਸਾਰਾ ਵੀਕ ਬਖਸ਼ਿਸ਼ ਹੈ ਸੇਵਾ ਦੀ, ਉਹ ਸਵਾਲ ਜਿਹੜੇ ਅਹਿਮ ਉਹਨਾਂ ਦੇ ਜਵਾਬ ਆਪਾਂ ਪੁੱਜਣ ਦੀ ਕੋਸ਼ਿਸ਼ ਕਰਾਂਗੇ ਸ਼ਬਦ ਗੁਰੂ ਸ਼ੁਰਧ ਧੁਨ ਚ। ਤੇ ਹੁਣ ਬੇਨਤੀ ਹੈ ਜਾਣ ਵਾਲਿਆਂ ਨੂੰ ਵੀ, ਬੈਠਣ ਵਾਲਿਆਂ ਨੂੰ ਵੀ, ਕਿ 6 ਦਿਨ ਤੁਹਾਡੇ ਚਰਨਾਂ ਵਿੱਚ ਹੈ ਭਾਈ, ਥੋੜਾ ਜਿਹਾ ਉਦਮ ਕਰੋ। ਗਰੀਬ ਦਾ ਮੁੱਖ ਗੁਰੂ ਕੀ ਗੋਲਕ, ਤੁਹਾਡੇ $500 ਅਮਰੀਕਨ ਕਿਸੇ ਅੰਧੇ ਨੂੰ, $500 ਕਿਸੇ ਅੰਧੇ ਨੂੰ ਅੱਖਾਂ ਦੇ ਸਕਦੇ ਨੇ, ਤੁਹਾਡਾ $1300 ਕਿਸੇ ਗਰੀਬ ਦੀ ਬੱਚੀ ਦਾ ਘਰ ਵਸਾ ਸਕਦਾ। ਇਹ ਉਦਮ ਸਿਰਫ ਸਿੱਖੀ ਦੇ ਪ੍ਰਚਾਰ ਖਾਤਰ, ਗੁਰਮਤ ਨੂੰ ਲਿਆਉਣ ਵਾਸਤੇ ਅਰੰਭਿਆ ਹੋਇਆ, ਮਹਾਨ ਸੇਵਾ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਭਾਈ ਯੋਗਦਾਨ ਪਾਉਣੇ, ਪੱਕੀਆਂ ਰਸੀਦਾਂ ਨੇ ਦਾਸ ਤੋਂ ਲੈ ਸਕਦੇ ਹੋ। ਅੱਗੇ ਵੀ ਤੁਹਾਡੀ ਸੇਵਾ ਬਹੁਤ ਗਈ ਹੈ ਤੇ ਹੁਣ ਵੀ ਤੁਸੀਂ ਜ਼ਰੂਰ ਇਹਦੇ ਵਿੱਚ ਹਿੱਸਾ ਪਾਉਣੇ, ਦਾਸ ਨੂੰ ਮਿਲ ਸਕਦੇ ਹੋ। ਦਾਸ ਬਿਲਕੁਲ ਗੁਰਦੁਆਰੇ ਸਾਹਿਬ ਦੇ ਸਾਹਮਣੇ 94-47 ਸਰਦਾਰ ਲਹਿੰਬਰ ਸਿੰਘ ਜੀ ਦੇ ਘਰ ਰਹਿਸ਼, 94-47-118 ਤੇ ਗੁਰਦੁਆਰੇ ਸਾਹਿਬ ਵਾਲੀ ਰੋਡ। ਕਿਸੇ ਨੇ ਫੋਨ ਕਰਨਾ ਹੋਵੇ ਬੜਾ ਸਖਾਲਾ ਫੋਨ ਨੰਬਰ ਹੈ 551 556 ਤੇ 80 80 ਬਹੁਤ ਸਖਾਲਾ ਨੰਬਰ ਹੈ 551 556 8080 ਇਹ ਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਆਪ ਵੀ ਮਿਲ ਸਕਦੇ ਹੋ ਜਰੂਰ ਉਦਮ ਕਰਿਓ ਭਾਈ ਆਪਣੀ ਕਿਰਤ ਕਮਾਈ ਸਫਲੀ ਕਰਿਓ ਤਾਂ ਕਿ ਗਰੀਬ ਦਾ ਮੁੱਖ ਗੁਰੂ ਕੀ ਗੋਲਕ ਨਾਲੇ ਆਪਾਂ ਉਹਨਾਂ ਨੂੰ ਖਿੱਚ ਕੇ ਪਿਆਰ ਦੇ ਨਾਲ ਗੁਰੂ ਦੇ ਦਰ ਨਾਲ ਸਿੱਖੀ ਦੇ ਦਾਇਰੇ ਵਿੱਚ ਲਿਆ ਸਕੀਏ ਹੁਣ ਮੈਨੂੰ ਪ੍ਰਬੰਧਕਾਂ ਵੱਲੋਂ ਹੁਕਮ ਹੋ ਗਿਆ ਕਿ ਆਨੰਦ ਸਾਹਿਬ ਦੀ ਬਾਣੀ